ऐशात्मन संत देवे पद नमो नम भूपूतर शास्त्र काट पिंग विरण कर जाए अंदर ते बदलो सुने जो काल कृपा कर कहा बुद्ध प्रगत हमारी हम न सुगत कर सिक्त
तुम्हारी आप हो तुम कथा सुधारी
तो कहो कल गुर से दिया तहन सहज सुभाई दर्शन कर से है गुरु जन्म मरण दुख जाए दर्शन कर से है गुरु जन्म मरण दुख जाए
वाहिगुरु साहिब जीओ गौड़ी गुआरी महला पंजवा बहुत दर्ब कर माना अगाना अनक रूप देख नह पतियाना बहुत दर्ब कर माना अगाना अनक रूप देख नह पतियाना पुत्र कलत्र पुरजियो जान मेरी ओह बिनसै कोई भस्मै ढेरी बिन हर भजन देखो बिल लाते त्रिक तन त्रिक धन माया संग राते रहाओ ज्यों बिगाई कैसर दीजह दाम ओए खसमै कै गृह उन दुख सहाम ज्यों सुपने होए बैसत राजा नेत्र पसारे ता निरार्थ काजा जो राखा खेत ऊपर पराए खेत खसम का राखा उठ जाए उस खेत कारण राखा कड़े तिसका पाले कछु ना पड़े जिसका राज तिसे का सुपना जिन माया दिनी तिन लाई तृष्णा आप बिना हे आप करे रास नानक प्रभ अंग अरदास आप बिना हे आप करे रास नानक प्रभ अंग अरदास वाहेगुरु जी का खालसा वाहेगुरु जी की फतेह सतनाम श्री वाहेगुरु साहिब जी गौड़ी गुआरेरी महला पंजवा बहुत दर्ब कर मन ना अगाना
वाहेगुरु जी का खालसा वाहेगुरु जी की फतेह सत्कारयोग गुरु स्वरूप गुरु खालसा सतसंग जी हो आप सर्वत माई पाए नित दे बने हुए नियम अनुसार सतगुरां दे अपार बख्शिश दा सदका जिस वाहगुरु ने मनुखा शरीर बख्शिश कीता है तुम्हारी कृपा ते मानक दे पाई है देखो दर्शन ਉਸੇ ਗੁਰੂ ਦੀ ਉਸੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇ 11ਵੇਂ ਸ਼ਲੋਕ ਵਿੱਚ ਆਪਾਂ ਨੂੰ ਦਰਸ਼ਨ ਵੀ ਹੋ ਰਹੇ। ਮਨੁੱਖਾ ਸਰੀਰ ਵੀ ਉਸੇ ਨੇ ਬਖਸ਼ਿਆ ਔਰ ਗੁਰੂ ਸਰੂਪ ਹੋ ਕਰਕੇ ਦਰਸ਼ਨ ਵੀ ਬਖਸ਼ਿਆ ਹੈ। ਦਰਸ਼ਨ ਦੇਖੇ ਲਹਿਣ ਯੋਗਾ ਜੀਓ, ਦਰਸ਼ਨਾਂ ਦਾ ਹੀ ਬਹੁਤ ਵੱਡਾ ਮਹੱਤਵ ਹੈ। ਚਰਨ ਸਭਲੇ ਹੋਏ, ਜਿਹਨਾਂ ਚਰਨਾਂ ਨਾਲ ਚੱਲ ਕੇ ਆਏ ਹਾਂ, ਨਿੱਤਰ ਸਭਲੇ ਹੋ ਰਹੇ ਹਨ, ਜਿਹਨਾਂ ਕੰਨਾਂ ਵਿੱਚ ਗੁਰਬਾਣੀ ਦੀਆਂ ਧੁਨਾਂ ਪੈ ਰਹੀਆਂ, ਕੰਨ ਸਭਲੇ ਹੋ ਰਹੇ ਹੈ, ਕੀਰਤਨ ਭਗਤੀ ਦੁਆਰਾ ਨਿਰਮਾਣੇ ਹੈ। ਕਲ ਯੁਗ ਹੈ ਕੀਰਤਨ ਪ੍ਰਬੰਧਾਂ ਗੁਰਮੁਖ ਜੱਗਿਆ ਲਾਏ ਧਿਆਨਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਦਰਸ਼ਨ ਏਕ ਤਾਪ ਪ੍ਰੇਮ ਤਿੰਨੇ ਜਿਹੜੇ ਤਾਪ ਹਨ ਸੰਸਾਰ ਨੂੰ ਲੱਗੇ ਹੋਏ, ਆਦ ਵਿਆਦ ਉਪਾਦ ਵਿਦਾਂਤ ਜਿਹਨਾਂ ਨੂੰ ਅਧਿਆਤਮ ਅਧੀ ਰਾਗ ਅਧੀ ਰੂਪ ਕਿਹਾ ਜਾਂਦਾ, ਉਹਨਾਂ ਤਿੰਨਾਂ ਤਾਪਾਂ ਦੀ ਨਿਗਰਤੀ ਹੈ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਜ ਤਾਪ ਵਿਘਨ ਕੋ ਲਾਵੇ ਜਾ ਕੇ ਪ੍ਰਭਾਵ। ਗੁਰੂ ਸਾਹਿਬ ਦੇ ਦੀਦਾਰ ਕੀਤੇ ਹੈ। ਹੁਣ ਲੜੀਵਾਰ ਜਿਹੜੀ ਕਥਾ ਸਥਾਨ ਤੇ ਚੱਲ ਰਹੀ ਹੈ ਗੋਲਗਾਗ ਦੇ ਅੰਦਰ ਹੈ। 179 ਨੰਬਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਸ ਥਾਂ ਤੋਂ ਅੱਜ ਦੀ ਕਥਾ ਆਰੰਭ ਹੁੰਦੀ ਹੈ। ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਾਣੀ ਦੇ ਅੱਖਰ ਅੱਖਰ ਵਿੱਚ ਪਰਮੇਸ਼ਵਰ ਦਾ ਨਾਮ ਇਉਂ ਸਮਾਇਆ ਹੋਇਆ ਹੈ ਜਿਵੇਂ ਬਨਸਪਤੀ ਦੇ ਹਰ ਕੀਲੇ ਦੇ ਅੰਦਰ ਅੱਗ ਸਮਾਈ ਗਈ। ਨਿੱਕੀ ਕੋ ਨਿੱਕਾ ਕੀਲਾ ਵੀ ਲੈ ਲੈਂਦੇ ਉਹਦੇ ਵਿੱਚ ਅਗਨੀ ਹੈ। ਇਹ ਬੁੱਧ ਨਿਰਮਲ ਕਰਨ ਵਾਲੀ ਸ਼ਕਤੀ ਗੁਰਬਾਣੀ ਦੇ ਵਿੱਚ ਗਿਆਨ ਦੀ ਹੈ, ਜੈਸੇ ਕੀਲਿਆਂ ਦੇ ਅੰਦਰ ਗਿਆਨ ਹੈ, ਅਗਨੀ ਦੇ ਅੰਦਰ ਦੋ ਤਰ੍ਹਾਂ ਦੀ ਸ਼ਕਤੀ ਮੰਨੀ ਹੈ, ਉਹੀ ਦੋ ਤਰ੍ਹਾਂ ਦੀ ਸ਼ਕਤੀ ਗੁਰਬਾਣੀ ਦੇ ਅੰਦਰ ਪ੍ਰਗਟ। ਸਗਲ ਬਨਸਪਤ ਮਾਹੀ ਬੈਸ਼ਾਂਤਰ, ਸਾਰੀ ਬਨਸਪਤੀ ਦੇ ਅੰਦਰ ਅੱਗ ਹੈ। ਸਗਲ ਦੁੱਧ ਮੈਂ ਕੀਤਾ, ਦੁੱਧ ਦੇ ਇੱਕ ਬੂੰਦ ਵੀ ਲੈ ਲੈਂਦੇ ਹੈ ਉਹਦੇ ਵਿੱਚ ਵੀ ਕੀਲੀ ਮਾਤਰਾ ਹੈ। ਗੁਰਬਾਣੀ ਦਾ ਇੱਕ ਅੱਖਰ ਵੀ ਲੈ ਲਈਏ ਉਹਦੇ ਵਿੱਚ ਵੀ ਨਾਮ ਦੀ ਮਾਤਰਾ ਹੈ। ਜਿਵੇਂ ਅਗਨੀ ਵਿੱਚ ਦੋ ਸ਼ਕਤੀਆਂ, ਇੱਕ ਸ਼ਕਤੀ ਦਾ ਨਾਮ ਹੈ ਦਾਹਕ ਸ਼ਕਤੀ, ਦਾਹਕ ਦਾ ਭਾਵ ਹੈ ਦਗਧ ਕਰਨ ਵਾਲੀ, ਫੂਕਣ ਵਾਲੀ ਸ਼ਕਤੀ। ਇਸ ਲਈ ਮਨੁੱਖ ਅੱਗ ਤੋਂ ਪੈ ਕਰਦਾ, ਉਹਦੀ ਸ਼ਕਤੀ ਤੋਂ ਪੈ ਕਰਦਾ, ਉਹਦੇ ਤੇ ਸ਼ਕਤੀ ਹੈ। ਦੂਸਰੀ ਅੱਗ ਦੀ ਸ਼ਕਤੀ ਹੈ ਪ੍ਰਕਾਸ਼ਕ ਸ਼ਕਤੀ, ਚਾਨਣਾ ਦੇਣ ਵਾਲੀ ਸ਼ਕਤੀ। ਪਹਿਲੀ ਦਗਧ ਕਰਨ ਵਾਲੀ ਦਾਹਕ ਸ਼ਕਤੀ, ਦੂਸਰੀ ਪ੍ਰਕਾਸ਼ਕ ਸ਼ਕਤੀ, ਇਹ ਦੋ ਸ਼ਕਤੀਆਂ ਅੱਗ ਵਿੱਚ। ਬਿਲਕੁਲ ਇਸੇ ਤਰ੍ਹਾਂ ਗੁਰਬਾਣੀ ਦੇ ਅੰਦਰ ਵੀ ਦੋ ਸ਼ਕਤੀਆਂ ਪ੍ਰਤੱਖ ਵੇਖੀਆਂ ਜਾ ਰਹੀਆਂ ਨੇ। ਦਾਹਕ ਸ਼ਕਤੀ ਵੀ ਹੈ ਗੁਰਬਾਣੀ ਦੇ, ਫੂਕਣ ਦੀ ਸ਼ਕਤੀ। ਕਿਸ ਨੂੰ ਫੂਕਣ ਦੀ? ਸਾਡੇ ਜਨਮਾਂ ਜਨਮਾਤਰਾਂ ਦੇ ਪਾਪਾਂ ਨੂੰ ਦਗਧ ਕਰਨ ਦੀ ਸ਼ਕਤੀ ਗੁਰਬਾਣੀ ਦੇ। ਈਂਧਨ ਅਧਿਕ ਸਕੇਰੀਆ ਪਾਵੇ, ਪਾਵਕ ਪ੍ਰੰਚ ਪਾਵੇ, ਉੱਥੇ ਅਗਨੀ ਦਾ ਕੰਮ ਕਰਦਾ ਨਾਮ। ਸੋ ਇਸੇ ਤਰ੍ਹਾਂ ਪ੍ਰਕਾਸ਼ ਸ਼ਕਤੀ ਹੈ ਜਿੱਥੇ ਸਾਡੇ ਪਾਪਾਂ ਨੂੰ ਫੂ ਕੇ ਸਵਾਹ ਕਰਦੀ ਹੈ, ਸ਼ਕਤੀਹੀਣ ਕਰ ਦਿੰਦੀ ਹੈ, ਸਾਨੂੰ ਦੁੱਖ ਨੂੰ ਫਲ ਨਹੀਂ ਮਿਲੇਗਾ, ਬਲਕਿ ਸੁਣਿਆ ਦੁੱਖ ਪਾਪ ਦਾ ਨਾਸ਼ ਹਾਂ ਸੋ। ਦੂਸਰੀ ਹੈ ਪ੍ਰਕਾਸ਼ ਸ਼ਕਤੀ, ਉਸ ਸ਼ਕਤੀ ਨੂੰ ਗੁਰਬਾਣੀ ਦੇ ਵਿੱਚ ਹੀ ਗੁਰਬਾਣੀ ਦੇ ਬਹੁਤ ਅਰਥ ਮਿਲ ਜਾਂਦੇ ਹਨ। ਗੁਰਬਾਣੀ ਇਸ ਜਗਨ ਹੈ ਚਾਨਣ, ਪ੍ਰਕਾਸ਼ ਸ਼ਕਤੀ ਗਿਆਨ ਦਾ ਚਾਨਣ ਹੈ। ਸੋ ਆਓ ਦੋਨਾਂ ਵਿੱਚੋਂ ਆਪਣੀ ਆਪਣੀ ਅਵਸਥਾ ਅਨੁਸਾਰ ਕੋਈ ਕਥਾ ਸੁਣ ਕੇ ਜਨਮਾਂ ਜਨਮਾਤਰਾਂ ਦੇ ਪਾਪਾਂ ਨੂੰ ਫੂਕ ਲਵੇ ਔਰ ਕੋਈ ਗਿਆਨ ਦੀ ਰੋਸ਼ਨੀ ਪ੍ਰਾਪਤ ਕਰ ਲਵੇ। ਇਹ ਸਭ ਕੁਛ ਕਥਾ ਦੇ ਵਿੱਚ ਗੁਰਬਾਣੀ ਦੇ ਵਿੱਚ ਪ੍ਰਾਪਤ ਹੁੰਦਾ ਹੈ। ਸਤਿਪੁਰਸ਼ਾਂ ਦੇ ਜੀਵਨ ਦੇ ਸਿਧਾਂਤ ਨੇ ਇੱਕ ਪਾਸੇ 10 ਘੰਟੇ ਕੋਈ ਨਾਮ ਦਾ ਅਭਿਆਸ ਕਰਦਾ ਹੈ ਔਰ ਇੱਕ ਇਕਾਗਰ ਮਨ ਹੋ ਕੇ ਸ਼ਰਧਾ ਧਾਰ ਕੇ ਕਥਾ ਸਰਵਣ ਕਰਨ ਲਈ, ਪਰ ਕਥਾ ਹੋਵੇ ਤੇ ਉਹ ਕਥਾ ਜਿਹੜੀ ਹੈ 10 ਘੰਟੇ ਅਭਿਆਸੀ ਨਾਲੋਂ ਜਗਿਆਸੂ ਨੂੰ ਸਰੋਤੇ ਨੂੰ ਅੱਗੇ ਰੱਖੇਗੀ, ਪਿੱਛੇ ਨਹੀਂ ਹੁੰਦਾ। ਅਸਲ ਵਿੱਚ ਗੁਰੂ ਘਰ ਦੇ ਵਿੱਚ ਤਾਂ ਇਹ ਬੰਦਗੀ ਦਾ ਇੱਕ ਸਾਧਨ ਹੈ ਜਿਹੜੀ ਕਥਾ ਗੁਰਬਾਣੀ ਦੀ ਕਥਾ ਬੰਦਗੀ। ਕਥਾ ਦੇ ਸਮੁੰਦਰ ਵਿੱਚ ਤਾਰੀਆਂ ਲਾਉਣ ਵਾਲੇ ਸਤਿਕਾਰਯੋਗ ਗਿਆਨੀ ਜੀ ਬੈਠੇ ਨੇ ਜਿਨ੍ਹਾਂ ਨੇ ਸਮੁੰਦਰਾਂ ਦੀਆਂ ਤਾਰੀਆਂ ਲਾਈਆਂ। ਇਮਾਨ ਦੇਣ ਵਾਸਤੇ ਭਾਵੇਂ ਸਰੋਤਿਆਂ ਵਿੱਚ ਆ ਕੇ ਬਹਿ ਜਾਣ, ਪਰ ਛੱਪੜਾਂ ਛੱਪੜਾਂ ਹੀ ਹੁੰਦੀਆਂ ਹਨ ਤੇ ਸਮੁੰਦਰ ਸਮੁੰਦਰ ਹੀ ਹੁੰਦੇ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼ ਵਿਦਿਆ ਮਾਰਥਾਂ ਨੂੰ ਸਮੁੰਦਰ, ਜਿਨ੍ਹਾਂ ਦੇ ਅਰਥਾਂ ਦਾ ਲੋਹਾ ਦੂਸਰੇ ਮਤਾਂ ਵਾਲਿਆਂ ਨੇ ਵੀ ਮੰਨਿਆ, ਉਹਨਾਂ ਦੇ ਵਿਦਿਆਰਥੀ ਹਨ। ਹੋਰ ਵੀ ਬਹੁਤ ਸਾਰੇ ਨਾਮ ਅਭਿਆਸੀ ਗੁਰਮੁਖ ਤੁਹਾਡੇ ਉੱਤੇ ਬੈਠੇ ਹੈ ਅਸਥਾਨ ਤੇ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਿੰਘ ਸਾਹਿਬਾਨ, ਸਾਰੇ ਅਲੱਗ ਭਾਵਨਾ ਵਾਲੇ ਗੁਰਮੁਖ ਨੇ, ਬਹੁਤ ਹੀ ਪ੍ਰੇਮ ਦੇ ਨਾਲ ਡਿਊਟੀ ਨਿਭਾ ਰਹੇ ਹੈ ਗੁਰੂ ਨਾਨਕ ਦੇ ਕਰਕੇ। ਆਓ ਜਿਤਨੇ ਵੀ ਸਰੋਤਾ ਦੇ ਨਾਲ ਬੈਠੇ ਹੋ, 5 ਮਹੀਨੇ ਬੇਟੀਆਂ ਜਿਹੜੀਆਂ ਮੰਨਦੀਆਂ ਹਨ ਪ੍ਰਮਾਣ ਕਰਜਾ ਇੰਦਰਾ ਸਿਮਰਤੀ ਦੇ ਘਰ ਮਨ ਨੇ ਜਦੋਂ ਵੀ ਬਾਹਰ ਜਾਣਾ ਹੈ ਮਨ ਦੀਆਂ ਬਿਰਤੀਆਂ ਦੁਆਰਾ ਜਿਹੜਾ। ਦੂਸਰੀ ਬਾਤ, ਜਦੋਂ ਵੀ ਬਾਹਰ ਮੁੱਖ ਹੋਏਗਾ ਤਾਂ ਇੰਦਰਿਆਂ ਦੁਆਰਾ ਹੋਏਗਾ। ਇਸ ਲਈ ਫਿਰ ਇਸ ਮਕਾਨ ਦੇ ਝਰੋਖਿਆਂ ਨੂੰ ਬੰਦ ਕਰਕੇ ਆਨੰਦ ਲੈਣ ਦੀ ਪ੍ਰਥਾ ਹੈ। ਅੰਤਰ ਗੁਰ ਆਰਾਧਨਾ ਦੇਵ ਅਰਜਕ ਗੁਰੂ ਨਾਮ ਨੇਤਰੀ ਸਤਿਗੁਰੂ ਵੇਖਣ ਸਰਵਣੀ ਸੁਣ ਗੁਰੂ ਕਿਰਪਾ ਕਰੇ। ਜਿਸ ਥਾਂ ਤੋਂ ਅੱਜ ਦੀ ਕਥਾ ਗ੍ਰਹਿਣ ਹੁੰਦੀ ਹੈ, ਨੌ ਕਿਸਮ ਦੀ ਗੌੜੀ ਵਿੱਚੋਂ ਗੁਆਰੇ ਦੀ ਗੌੜੀ ਹੈ ਔਰ ਇਸਨੂੰ 13 ਪ੍ਰਕਾਰ ਦੇ ਦਿੰਦੇ ਨੇ ਲਿਖਤ ਰੂਪ ਦੇ ਅੰਦਰ ਹੈ ਗੌੜੀ। ਫਿਰ ਵੀ ਨੌ ਪੁਰਖ ਐਸੀ ਦੱਸਦੇ ਸਨ, ਪਰ ਬਹੁਤ ਸਾਰੇ ਟੀਚਿਆਂ ਦੇ ਉੱਤੇ ਨੌ ਪ੍ਰਕਾਰ ਦੀ ਗੌੜੀ ਲਿਖਤ ਰੂਪ ਦੇ ਵਿੱਚ ਵੀ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਦੀ ਇਸ ਅੰਮ੍ਰਿਤ ਬਚਨ ਦੇ ਅੰਦਰ ਕਿਰਪਾ ਕਰਦੇ ਹਾਂ, ਸਰਵਣ ਕਰੀਏ ਜੀ।
ਵਾਹਿਗੁਰੂ ਸਾਹਿਬ ਜੀਓ। ਗੌੜੀ ਗੁਆਰੇ ਦੀ ਮਹੱਲਾ ਪੰਜਵਾ, ਬਹੁਤ ਦਰਬ ਕਰ ਮਨ ਨਾ ਅਗਾਨਾ।
ਸਤਿਗੁਰੂ ਜੀ ਇੱਥੇ ਮਨ ਔਰ ਮਨ ਦੇ ਅਗਾਨਾ ਭਾਵ ਰਜਨ ਦੀ ਗੱਲ ਕਰਦੇ ਹੈ। ਪਹਿਲਾ ਸਵਾਲ ਹੈ ਕਿ ਮਨ ਹੈ, ਉਹਦੇ ਰੱਜਣ ਦੀ ਬਾਤ ਜਾਂ ਭੁੱਖਾ ਰਹਿਣ ਦੀ ਬਾਤ ਤੋਂ ਬਾਅਦ ਪਹਿਲਾਂ ਕਿਸੇ ਮਨੁੱਖ ਦੀ ਸ਼ਕਲ ਦੀ ਵਾਕਫ ਹੋ ਜਾਏ ਕਿ ਉਹਦੇ ਰੱਜਣ ਜਾਂ ਉਹਦੇ ਭੁੱਖਾ ਰਹਿਣ ਦੀ ਜਾਣਕਾਰੀ ਤੋਂ ਬਾਅਦ ਇਸ ਤਨ ਨਹੀਂ ਮਨ, ਤਨ ਦੇ ਅੰਦਰ ਮਨ ਤਾਂ ਹੈ ਪਰ ਇਸ ਨੂੰ ਹਰ ਇੱਕ ਦੇਖ ਨਹੀਂ ਸਕਦਾ। ਹਰ ਇੱਕ ਦੇ ਵਸ ਦੀ ਗੱਲ ਨਹੀਂ ਕਿ ਤਨ ਦੇ ਵਿੱਚ ਮਨ ਨੂੰ ਦੇਖੇ, ਦੇਖੇਗਾ ਕੌਣ? ਇਸ ਤਨ ਨੇ ਮਨ ਕੋਈ ਗੁਰਮੁਖ ਦੇਖੇ। ਗੁਰਮੁਖ ਅਵਸਥਾ ਕਦੋਂ ਮਿਲੇਗੀ? ਗੁਰਮੁਖ ਰੋਮ ਰੋਮ ਹਰ ਜਾ, ਜਿਹਦੀ ਧਿਆਨ ਸ਼ਕਤੀ ਸਾਰੇ ਰੋਮਾਂ ਦੀ ਵਾਰ ਗੁਰੂ ਦਾ ਚਿੰਤਨ ਹੁੰਦਾ ਹੋਵੇ, ਅਸਲ ਦੇ ਵਿੱਚ ਗੁਰਬਾਣੀ ਦੇ ਵਿਚਾਰ ਦੀ ਪਦਵੀ ਵੀ ਉਸ ਨੂੰ ਪ੍ਰਾਪਤ ਹੁੰਦੀ ਹੈ ਜਿਵੇਂ ਸੰਤ ਗਿਆ ਜੀ ਸੁੰਦਰ ਸਿੰਘ ਜੀ ਪਟਨਾ ਵਾਲੇ ਮਹਾਂਪੁਰਸ਼ ਹਨ, ਡਾਕਟਰ ਦੀਵਾਨ ਸਿੰਘ ਲੁਧਿਆਣੇ ਸਿਵਲ ਸਰਜਨ ਸੀ ਜਿਹਨੇ ਕੰਨਾਂ ਵਿੱਚ ਟੂਟੀਆਂ ਲਾ ਕੇ ਮਹਾਂਪੁਰਖਾਂ ਦੇ ਸਾਰੇ ਜਿਸਮ ਦੇ ਵਿੱਚੋਂ ਇੱਕੋ ਇੱਕ ਵਾਹਿਗੁਰੂ ਦੀ ਸਰਵਣ ਕੀਤੀ ਔਰ ਹੱਥ ਜੋੜ ਲਿਆ। ਬਾਣੀ ਬਿਰਲੋ ਵਿਸਾਰ ਸੀ ਜੇ ਕੋ ਗੁਰਮੁਖ ਇਸ ਬਾਣੀ ਮਹਾਂਪੁਰਖ ਨਿਜ ਕਰਵਾ ਸਕ। ਇਸ ਕਰਕੇ ਪਦਵੀ ਤਾਂ ਭਾਈ ਉਹਨਾਂ ਦੇ ਕੋਲ ਜਿਹਨਾਂ ਦੀ ਅਵਸਥਾ ਰੋਮ ਰੋਮ ਚ ਆਉਂਦੀ ਹੈ, ਤੇ ਇਹ ਤਾਂ ਉਹਨਾਂ ਸਤਪੁਰਸ਼ਾਂ ਦਾ ਅਧਿਕਾਰ ਹੈ, ਬਾਕੀ ਆਪਾਂ ਤਾਂ ਉਹਨਾਂ ਮਹਾਂਪੁਰਸ਼ਾਂ ਦੇ ਅਰਥਾਂ ਨੂੰ ਦੱਸੇ ਹੋਏ ਸਤਿਗੁਰੂ ਹੀ ਪਾਉਣ ਵਾਲੇ ਵਿਦਿਆਰਥੀ ਹੋ ਜਾਂਦੇ। ਇਸ ਕਰਕੇ ਇਸ ਕਾਰਨ ਨੇ ਮਨ ਕੋਈ ਗੁਰਮੁਖ ਦੇ ਕਦੋਂ ਕਹਿੰਦੇ ਜਿਸ ਵੇਲੇ ਭਾਉ ਭਗਤ ਜਾਂ ਹੁੰਦੇ ਸੁੱਖ ਹੈ, ਭਾਏ ਭਗਤ ਜਾਂ ਹੁੰਦੇ ਸੁੱਖ ਹੈ, ਜਿਸ ਵੇਲੇ ਪ੍ਰੇਮਾ ਭਗਤੀ ਕਰਦੇ, ਕੱਲੀ ਭਗਤੀ ਨਹੀਂ ਪ੍ਰੇਮਾ ਭਗਤੀ, ਜਿਹੜੀ ਭਗਤੀ ਵਿੱਚ ਨਾਲ ਪਿਆਰ ਨਹੀਂ ਹੈ, ਸੱਚ ਕਹੂੰ ਸੁਣ ਲੇ ਉਸਦਾ ਜਿਨ ਪ੍ਰੇਮ ਕੀ ਰੋਤੇ ਨਹੀਂ ਕਰਦਾ, ਉਹਦੇ ਚ ਰਸ ਨਹੀਂ ਆਇਆ, ਰਸ ਤਾਂ ਪ੍ਰੇਮ ਹੀ ਪੈਦਾ ਕਰਦਾ। ਭਗਤੀ ਕਬੂਲ ਉਹੀ ਪੈਣੀ ਹੈ ਜਿਹੜੀ ਪ੍ਰੇਮ ਦੇ ਨਾਲ ਕਰਦਾ। ਸੋ ਇਸ ਕਰਕੇ ਹਉਮੈ ਦਾ ਨਾਸ਼ ਕਰ ਦੇਣਾ, ਹਉਮੈ ਦੇ ਨਾਸ਼ ਹੋਣ ਤੋਂ ਮਨ ਦਾ ਪਤਾ ਚੱਲ ਜਾਏਗਾ ਤਨ ਦੇ ਵਿੱਚ, ਇਸ ਮਨ ਨੂੰ ਮਨ ਮਾਰਨ ਕਾਰਨ ਬਣ ਜਾਈਏ ਸੋ ਜਲ ਵੀ ਧੁੰਦਲ। ਮਨ ਨੂੰ ਮਾਰਨ ਵਾਸਤੇ ਜੰਗਲਾਂ ਦੇ ਰਸਤੇ ਵੀ ਪੜੇ ਪਰ ਫੇਲ ਹੋ ਗਏ, ਦੇਸ਼ ਹੋਰ ਪ੍ਰਦੇਸ਼ ਆਇਆ, ਪੰਚ ਚੰਡਾਲ ਨਾਲੇ ਲਾਇਆ ਗਿਆ, ਜੋ ਕਿਤੇ ਅਗਨ ਅਸੀਂ ਨਾਲ ਨਿਕਲਣਾ। ਮਨ ਅਸਾਧ, ਤਨ ਸਾਧ ਹੋ ਸਕਦਾ, ਮਨ ਦਾ ਸਾਧ ਹੋਣਾ ਬਹੁਤ ਮੁਸ਼ਕਲ ਹੈ। ਮਨ ਅਸਾਧ ਸਾਧ ਹੀ ਕੋਈ ਸਾਧ ਸਕਦਾ, ਇਹ ਵੀ ਇਹ ਕੋਈ ਵੀ ਸਾਧ ਸਕਦਾ। ਸੋ ਮਨ ਕੀ ਹੈ? ਅੰਤਸ਼ਕਰਨ ਦੀ ਇੱਕ ਬਿਰਤੀ ਦਾ ਨਾਮ ਮਨ ਹੈ। ਅੰਤਸ਼ਕਰਨ ਕੀ ਹੈ? ਬਾਤ ਥੋੜੀ ਜਿਹੀ ਬਰੀਕ ਹੋ ਜਾਏਗੀ, ਇਸ ਲਈ ਮੈਂ ਸੰਕੋਚ ਕਰਦਾ ਕਿ ਅੰਤਸ਼ਕਰਨ ਨੂੰ ਸਿੱਧੇ ਅੱਖਰਾਂ ਚ ਸਮਝਣਾ ਹੋਵੇ ਜੋ ਅੰਦਰ ਦੀ ਕਿਰਿਆ ਕਰਨ ਵਾਲਾ ਹੈ। ਅੰਦਰ ਪਹਿਲਾਂ ਕਿਰਿਆ ਹੁੰਦੀ ਹੈ, ਬਾਹਰ ਪ੍ਰਤੱਖ ਸਰੀਰ ਦੁਆਰਾ ਬਾਤ ਚ ਹੁੰਦੀ ਹੈ। ਜੋ ਕੁਛ ਅਸੀਂ ਬਾਹਰ ਕਰਦੇ ਹਾਂ ਪਹਿਲਾਂ ਅੰਦਰ ਕਰਦੇ, ਜੇ ਅੰਦਰ ਨਾ ਹੋਵੇ ਬਾਹਰ ਹੋ ਹੀ ਨਹੀਂ ਸਕਦਾ। ਪਹਿਲਾਂ ਅਸੀਂ ਅੰਦਰ ਗੁਰਦੁਆਰੇ ਗਏ ਹਾਂ, ਉਸ ਤੋਂ ਬਾਅਦ ਸਰੀਰ ਨੂੰ ਬਾਹਰ ਲੈ ਕੇ ਆਏ। ਵਿਕਾਰ ਹੋਵੇ, ਸ੍ਰੇਸ਼ਟ ਕਾਰੀਆ ਹੋਵੇ, ਪਹਿਲਾਂ ਅੰਦਰ ਹੁੰਦਾ, ਪਹਿਲੋਂ ਵੀ ਜੜ ਅੰਦਰ ਜਾਣਾ ਤਾਂ ਪ੍ਰਭੂਕਸ਼ ਦ੍ਰਿਸ਼ ਪਹਿਲਾਂ ਧਰਤੀ ਦੇ ਉੱਤੇ ਜਾਣਾ ਪਿਆ, ਫਿਰ ਬਾਹਰ ਹੋਵੇ ਗ੍ਰੋਥ ਬਾਅਦ ਵਿੱਚ ਹੁੰਦੀ ਹੈ। ਇਸ ਤਰ੍ਹਾਂ ਅੰਦਰ ਦੀ ਕਿਰਿਆ ਕਰਨ ਕਰਕੇ ਇਹਨੂੰ ਕਹਿੰਦੇ ਅੰਤਹਿਕਰਨ, ਅੰਦਰ ਦੀ ਕਿਰਿਆ ਕਰਨ ਵਾਲੀ। ਅੰਦਰ ਦੀ ਕਿਰਿਆ ਕਰਨ ਵਾਲੀ ਸ਼ਕਤੀ ਜਿਹੜੀ ਹੈ, ਪੰਜੇ ਤੱਤਾਂ ਦੀ ਸਤੋਵੀਂ ਅੰਸ਼ ਤੋਂ ਮਨ ਦਾ ਜਨਮ ਹੈ, ਪੰਜੇ ਤੱਤਾਂ ਦੀ ਸੂਖਮ ਅੰਸ਼ ਤੋਂ। ਪੰਜੇ ਤੱਤਾਂ ਚ ਤਿੰਨ ਅੰਸ਼ ਹਨ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਸਤੋ ਗੁਣ ਅੰਸ਼ ਤੋਂ ਸਾਡੇ ਮਨ ਦੀ ਪੈਦਾਇਸ਼ ਹੋਈ। ਇਹ ਸਰੀਰ ਪੰਜ ਤੱਤ ਪੱਚੀ ਪ੍ਰਕਿਰਤੀਆਂ ਦਾ ਬਣਿਆ ਹੋਇਆ ਹੈ। ਅੰਤਸਕਰਨ, ਪੰਜ ਗਿਆਨ ਇੰਦਰੀ, ਪੰਜ ਕਰਮ ਇੰਦਰੀ, ਪੰਜ ਪ੍ਰਾਣ ਤੇ ਮਨ ਅਰ ਬੁੱਧ 17 ਤੱਤਾਂ ਦਾ ਬਣਿਆ ਹੋਇਆ, ਉਹਨੂੰ ਸੋਕੂ ਸਰੀਰ ਕਹਿੰਦੇ ਹਨ। ਜਿਹੜਾ ਇਹ ਤਨ ਛੋੜ ਕੇ ਚਲਾ ਜਾਏਗਾ ਕਿਸੇ ਦਾ, ਔਰ ਇਸ ਤਨ ਦੇ ਅੰਦਰ ਆ ਕੇ ਪ੍ਰਵੇਸ਼ ਕਰਿਆ ਸੀ ਕਿਸੇ ਦਾ, ਸਤੋ ਅੰਸ਼ ਗੁਤਨ ਕੀ ਜੋ ਹੈ, ਤਾਂ ਤੇ ਅੰਤ ਕਰਨ ਵਿਯੋਗ ਹੈ, ਰਾਗ ਵੈ ਸੋ ਭੋਗ ਜਾ ਤੇ ਸੋਧੀ ਰਾਗ ਰੋਗ ਨਾ ਕਰਦੇ। ਇਹੋ ਮਨ ਕਰਨਾ, ਇਹੋ ਮਨ ਧਰਨਾ, ਇਹੋ ਮਨ ਪੰਚ ਤੱਤ ਤੇ ਜਾਣਾ, ਮਨ ਦਾ ਜਨਮ ਪੰਜੀ ਤੱਤਾਂ ਦੀ ਸਤੋ ਵੀ ਅੰਸ ਤੋਂ ਹੋਇਆ। ਇਸ ਕਰਕੇ ਅੰਤਸ਼ ਕਰਨ ਦੀ ਕਲਪਨਾ ਰੂਪ ਬਿਰਤੀ ਨੂੰ ਮਨ ਕਿਹਾ ਜਾਂਦਾ, ਅੰਤਸ਼ ਕਰਨ ਦੀ ਚਿੰਤਾ ਰੂਪ ਬਿਰਤੀ ਨੂੰ ਚਿੱਤ ਕਿਹਾ ਜਾਂਦਾ, ਅੰਤਸ਼ ਕਰਨ ਦੀ ਨਿਹਚੇ ਰੂਪ ਬਿਰਤੀ ਨੂੰ ਬੁੱਧ ਕਿਹਾ ਜਾਂਦਾ। ਇੱਕੋ ਹੀ ਅੰਤਸ਼ ਕਰਨ ਦੇ ਬਿਰਤੀਆਂ ਦੁਆਰਾ ਨਾਂ ਵੱਖਰੇ ਵੱਖਰੇ, ਜਦੋਂ ਨਿਸ਼ਚਾ ਕਰਦੀ ਹੈ ਉਦੋਂ ਬੁੱਧ ਬਣ ਜਾਂਦੀ, ਜਦੋਂ ਕਲਪਨਾ ਕਰਦਾ ਅੰਤਸ਼ ਕਰਦਾ ਬੁੱਧ ਬਣ ਜਾਂਦਾ। ਔਰ ਜਿਸ ਵੇਲੇ ਮੈਂ ਔਰ ਮੇਰੀ ਦੇ ਭਾਵ ਵਿੱਚ ਆ ਜਾ ਰਹੇ ਉਦੋਂ ਇਹੀ ਅੰਤਸ਼ ਕਰਨ ਅਹੰਕਾਰ ਬਣ ਜਾਂਦਾ, ਮਨ ਬੁੱਧ ਚਿੱਤ ਅਹੰਕਾਰ ਤੇ ਤੁਸ ਕਹਿੰਦਾ ਕਰਨ ਵਿਧਾਨ ਵਿੱਚ ਬਹੁਤ ਵਿਸਵਾਸ ਹੈ ਇਸਦਾ। ਇਸ ਕਰਕੇ ਇਹ ਹੈ ਮਨ ਕਲਪਨਾ ਰੂਪ ਵਿਅਕਤੀ ਮਨ ਇਹ ਇੱਥੇ ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਆ ਬਹੁਤ ਦਰਬ ਕਰ ਮਨ ਨਾ ਭਗਾਣਾ, ਮਨ ਤਾਂ ਸਮਝ ਲਿਆ ਆਪਣੇ ਦੀ ਆਉਣ ਦਾ, ਭਗਾਣਾ ਨਾਮ ਹੈ ਰੱਜਣ ਦਾ। ਬਹੁਤ ਸਾਰੇ ਕਿਸੇ ਨੂੰ ਪੈਸੇ ਮਿਲ ਜਾਣ, ਰੁਪਇਆ ਮਿਲ ਜਾਏ, ਇਹ ਰੱਜੇਗਾ ਨਹੀਂ, ਇਹ ਰੱਜਣ ਵਾਲੀ ਵਸਤੂ ਨਹੀਂ ਹੈ। ਜਿਹੜਾ ਮਨ ਨਾ ਕਦੀ ਖਾ ਕੇ ਰਜਿਆ, ਨਾ ਕਦੀ ਪਹਿਨ ਕੇ ਰਜਿਆ, ਨਾ ਕਦੀ ਵੇਚ ਕੇ ਰਜਿਆ, ਔਰ ਨਾ ਕਦੀ ਸੁਣ ਕੇ ਰਜਿਆ, ਨਾ ਕਦੀ ਬੋਲ ਕੇ ਰਜਿਆ, ਨਾ ਕਦੀ ਭੋਗ ਕੇ ਰਜਿਆ, ਇਹ ਸਦਾ ਭੁੱਖੇ ਹੀ ਰਹਿੰਦਾ ਹੈ। ਇਹਦੀ ਕੋਈ ਹੱਦ ਨਹੀਂ ਹੈ ਕਿ ਹਜ਼ਾਰਾਂ ਰੁਪਇਆ ਪ੍ਰਾਪਤ ਹੋਣ ਤੋਂ ਬਾਅਦ ਹੱਦ ਆ ਗਈ ਵੀ ਹੁਣ ਤਾਂ ਜਿਹੜੇ ਨਹੀਂ ਕਹਿ ਸਕਦੇ, ਕੋਟ ਜੋ ਰਹੇ ਲੱਖ ਕਰੋੜੇ ਮਨ ਨਹੀਂ ਹੋ ਰਿਹਾ, ਇਹਨੂੰ ਹੋੜਾ ਕੋਈ ਨਹੀਂ ਹੁੰਦਾ, ਪਰ ਪੂਰਾ ਕੋਈ ਅੱਗੇ ਧੋ ਕੇ ਅੱਗੇ ਧੋ ਕੇ ਜਿਵੇਂ ਧੰਨ ਦੀ ਬਾਤ ਹੈ, ਇਹਦੀ ਕੋਈ ਹੱਦ ਨਹੀਂ। ਜਿੰਨਾ ਪੈਸਾ ਇਕੱਠਾ ਹੋ ਜਾਵੇ ਉਹਦੀ ਭੁੱਖ ਹੋਰ ਵਧੀ ਜਾਵੇ। ਇਸ ਨੂੰ ਜੇ ਸਿੱਧਿਆਂ ਸ਼ਬਦਾਂ ਚ ਸਮਝਣਾ ਹੋਵੇ, ਪਦਾਰਥ ਲੱਕੜਾਂ ਹਨ, ਮੱਝ ਦੀ ਅੱਗ ਦੇ ਵਿੱਚ ਜੇ ਲੱਕੜਾਂ ਪਾ ਕੇ ਤੂੰ ਕਹੇ ਕਿ ਮੈਂ ਅੱਗ ਬੁਝਾ ਰਿਹਾ ਤਾਂ ਲੋਕੀ ਹੱਸਣਗੇ, ਤੂੰ ਅੱਗ ਬੁਝਾ ਨਹੀਂ ਰਿਹਾ, ਅੱਗ ਨੂੰ ਹੋਰ ਤੇਜ਼ ਕਰ ਰਿਹਾ। ਜਿੰਨੇ ਪਦਾਰਥ ਮਿਲਣਗੇ ਭਾਂਬੜ ਹੋਰ ਅਮਰਾਂ ਨੂੰ ਪਿਓ ਜਾਂਦਾ, ਜਿੰਨਾ ਪਦਾਰਥ ਸਾਨੂੰ ਮਿਲਦਾ ਜਾਏਗਾ ਉਨੇ ਭਾਂਬੜ ਕ੍ਰਿਸ਼ਨਾ ਦੇ ਹੋਰ ਵੱਧਦੇ ਜਾਣਗੇ। ਤ੍ਰਿਸ਼ਨਾ ਵਿਰਲੇ ਹੀ ਦੀ ਹੋਈ ਹੈ। ਔਰ ਸੱਚ ਇਹ ਹੈ ਜਿੰਨੀ ਦੇਰ ਤੱਕ ਕ੍ਰਿਸ਼ਨਾ ਹੈ ਉਨੀ ਦੇਰ ਤੱਕ ਜੀਵ ਕੰਗਾਲ ਹੈ, ਭਾਵੇਂ ਇਹਦੇ ਕੋਲ ਬਿਲੀਅਨ ਬਿਲੀਅਨ ਦਾ ਮਾਲ ਤੁਰਨੇ ਹੋ ਗਿਆ ਕੰਗਾਲ ਹੈ। ਪਰ ਸ੍ਰੀ ਜੀ ਮਹਾਰਾਜ ਨੇ ਇਹ ਕਿਹਾ ਸੀ, ਗੁਰੂ ਨਾਨਕ ਦੱਸੇ ਕੁਛ ਜੇ ਪਰ ਸਿੰਘ ਕਿਤੇ ਉਪਰਾ ਨਾ ਸਮਝਣਾ, ਗੁਰੂ ਨਾਨਕ ਸਾਹਿਬ ਤੋਂ ਸਿੱਖੀ ਧਾਰਨ ਕੀਤੀ ਹੈ, ਯੋਗੀ ਸੀ ਗੋਰਖ ਨਾਮ ਦਾ ਚੇਲਾ ਸੀ, ਨਹੀਂ ਸੀ ਲੱਭਿਆ ਫਿਰ ਗੋਰਖ ਨਾਮ ਉਜੈਨ ਦਾ ਰਾਜਾ ਸੀ। ਬੜੇ ਵਿਆਹ ਸਮੇਂ ਸੱਜਣ ਦੇ ਤਿੰਨ ਗ੍ਰੰਥ ਲਿਖੇ ਇਸਨੇ ਆਪਣੇ ਜੀਵਨ ਕਾਲ ਵਿੱਚ। ਪਹਿਲਾ ਗ੍ਰੰਥ ਲਿਖਿਆ ਜਦੋਂ ਇਹਦਾ ਮਨ ਵਿਕਾਰੀ ਸੀ, ਪੰਛੀ ਪੜ੍ਹਿਆ ਸੀ, ਵਿਦਵਾਨ ਸੀ, ਕਵਿਤਾ ਰਚ ਲੈਂਦਾ ਸੀ, 100 ਸਲੋਕ ਸੰਸਕ੍ਰਿਤ ਦਾ ਰਚਿਆ, ਉਹਦੇ ਚ ਲਿਖਿਆ ਸ਼ਿੰਗਾਰ ਸਤਰ, ਸੰਸਕ੍ਰਿਤ 700 ਰੁਪਏ। ਫਿਰ ਜਦੋਂ ਰਾਜ ਦੀ ਜ਼ਿੰਮੇਵਾਰੀ ਪੈਗੀ ਮਹਾਰਾਜਾ ਬਿਕਰਮ ਜੀ ਦਾ ਸਖਬਰਾ ਸੀ, ਤੇ ਫਿਰ ਇਸ ਨੇ ਲਿਖਿਆ ਇੱਕ ਗ੍ਰੰਥ, 100 ਸਲੋਕ ਰਾਜਿਆਂ ਨੂੰ ਉਪਦੇਸ਼ ਦਿੱਤਾ, ਨੀਤੀ ਸਤਰ। ਤੇ ਜਿਸ ਵੇਲੇ ਆਪਣੀ ਉਹ ਮਹਾਰਾਣੀ ਜਿਹਨੂੰ ਆਪਣੇ ਦਿਨ ਜਾਨ ਸਮਝਦਾ ਸੀ, ਦੇਵ ਬਖਾਨੇ ਬਣ ਗਏ, ਉਦਾਸ ਹੋ ਗਿਆ ਕਿ ਕੁਛ ਨਹੀਂ ਸੰਸਾਰ ਵਿੱਚ, ਇਹੋ ਜਿਹੇ ਲੋਕ ਵੀ ਦੇਵ ਪਾ ਸਕਦੇ, ਸੰਸਾਰ ਤੋਂ ਪਤਾ ਲੱਗਿਆ ਇਹਨੇ ਰਾਜ ਛੱਡ ਕੇ ਯੋਗ ਧਾਰਨ ਕਰ ਜੰਗਲਾਂ ਚ ਪੰਗਾ ਲਿਆ। ਇਹਦੇ ਅਧੀਨ ਰਹਿਣ ਵਾਲੇ ਤਿੰਨ ਰਾਜੇ ਇਕੱਠੇ ਹੋਏ, ਕਹਿਣ ਲੱਗੇ ਆਪਣਾ ਮਹਾਰਾਜਾ ਸੀ ਕਿਸੇ ਵੇਲੇ, ਅੱਜ ਪਿੰਡ ਦੇ ਸੁਆਹ ਵਾਲੀ ਹੈ, ਜਡਾਵਾਂ ਰੱਖੀਆਂ, ਜੰਗਲ ਚ ਬੈਠਿਆ, ਲੰਗੋਟ ਬੰਨਿਆ ਹੋਇਆ, ਦਰਖਤਾਂ ਦੇ ਫਲ ਫੁਲ ਖਾ ਕੇ ਗੁਜ਼ਾਰਾ ਕਰਦਾ। ਆਪਾਂ ਕਮ ਸੇ ਕਮ ਪੁੱਛੀਏ ਤਾਂ ਅਸੀਂ ਵੀ ਕੀ ਲੱਭ ਗਿਆ ਤੈਨੂੰ ਐਡੀ ਕੰਗਾਲੀ ਪ੍ਰਾਪਤ ਕਰ। ਤਿੰਨ ਰਾਜੇ ਇਕੱਠੇ ਹੋ ਕੇ ਬਹਿ ਨਮਸਕਾਰ ਕੀਤੀ। ਮਹਾਰਾਜ ਭਰਤੀ ਜੀ ਕਹਿਣ ਲੱਗੇ, ਬਹੁਤਾ ਸਮਾਂ ਨਹੀਂ ਬੈਠੀਦਾ ਹੁੰਦਾ ਸਾਧੂਆਂ ਦੇ ਕੋਲ, ਜੇ ਬੈਠੀਏ ਤਾਂ ਫਿਰ ਕੋਈ ਉਪਦੇਸ਼ ਸੁਣੀਏ ਜਾਂ ਫਿਰ ਰੱਬ ਦੇ ਨਾਂ ਦੀ ਗੱਲ ਸੁਣਾ ਲਈਏ, ਨਹੀਂ ਤਾਂ ਬਿਲਕੁਲ ਬੈਠਣ ਦਾ ਫਾਇਦਾ। ਬੋਲੋ ਕੀ ਕਰਨਾ। ਕਹਿੰਦੇ ਜੀ ਅਸੀਂ ਇੱਕ ਸਵਾਲ ਪੁੱਛਣਾ, ਜਿੱਥੇ ਉਹਨਾਂ ਦੀ ਗਲਤੀ ਸੀ ਉਹਨਾਂ ਤੋਂ ਉਹੀ ਗੱਲ ਕਰਨੀ। ਮਹਾਰਾਜ ਤੁਸੀਂ ਚੱਕਰਵਰਤੀ ਵਾਸੀ ਹੁੰਦੇ, ਅੱਜ ਪਿੰਡ ਤੇ ਸਵਾਹ ਮਾਈ ਹੋਈ ਹੈ, ਕੀ ਲੱਭ ਗਿਆ ਇਸ ਕੰਗਾਲੀ ਦੇ ਵਿੱਚੋਂ? ਇਹ ਗੱਲ ਕਰ, ਕੀ ਲੱਭ ਗਿਆ ਇਸ ਕੰਗਾਲੀ ਦੇ ਵਿੱਚੋਂ? ਕੰਗਾਲ ਨਾ ਬੈਠੇ, ਖਜ਼ਾਨਿਆਂ ਦੀ ਮਾਲ ਸੀ ਤੁਸੀਂ। ਭਰਤਰੀ ਜੀ ਕਹਿਣ ਲੱਗੇ, ਰਾਜਿਓ ਮੈਂ ਅਸਲ ਦੇ ਵਿੱਚ ਹੁਣ ਧੰਨਵਾਦ ਹਾਂ, ਉਦੋਂ ਕੰਗਾਲ ਸੀ, ਅਰ ਤੁਸੀਂ ਮੇਰੀ ਦ੍ਰਿਸ਼ਟੀ ਦੇ ਅੱਧਨ ਦਰਜੇ ਦੇ ਕੰਗਾਲ ਹੋ, ਮੈਂ ਬਾਦਸ਼ਾਹ ਹਾਂ ਅਸਲ। ਇਹ ਗੱਲ ਉਹਨਾਂ ਦੇ ਸਮਝ ਆਉਣ ਵਾਲੀ ਨਹੀਂ ਸੀ। ਉਹਨੇ ਦਿਆਲ ਸਤਕ ਦੇ ਅੰਦਰ ਇੱਕ ਸੂਤਰ ਲਿਖਿਆ, ਮੌਨ ਕਰੋ। ਮੌਨ ਕਰੋ ਦਾ ਮਤਲਬ ਚੁੱਪ ਕਰ ਜਾਓ, ਹੋਰ ਕੋਈ ਗੱਲ ਨਹੀਂ ਕਰਨੀ। ਮੌਨ ਕਰੋ, ਨਿਜ ਭਵਨ ਕੋ ਆਪਣੇ ਘਰਾਂ ਨੂੰ, ਗੌਣ ਕਰੋ ਚਲੇ। ਤਿੰਨ ਗੱਲਾਂ ਕਹੀਆਂ, ਚੁੱਪ ਕਰ ਜਾਓ, ਉੱਠ ਕੇ ਘਰ ਨੂੰ ਚਲੇ ਜਾਓ, ਮੌਨ ਕਰੋ ਨਿਜ ਭਵਨ ਕੋ, ਗੌਣ ਕਰੋ ਤੂੰ ਭਾ ਕੇ ਧਰਤੀ ਦੇ ਰਾਜੋ, ਜਾਓ ਜਾਓ ਆਪਣੇ ਘਰਾਂ ਨੂੰ, ਜਿਹੜੇ ਜਾਲ ਚ ਫਸੇ ਹੋਏ ਆ ਉਹਦੇ ਵਿੱਚ ਫਸੇ ਰਹੋ। ਮੌਨ ਕਰੋ ਨਿਜ ਭਵਨ ਕੋ, ਗੌਣ ਕਰੋ ਤੂੰ ਪਾਲ। ਜਾਂਦੇ ਜਾਂਦੇ ਮੈਂ ਇੱਕ ਗੱਲ ਸੁਣ ਲਓ, ਜਿਹੜਾ ਮੇਰੇ ਤੇ ਸਵਾਲ ਕੀਤਾ ਸੀ ਉਹ ਉੱਤਰ ਲੈ ਜਾਓ। ਕ੍ਰਿਸ਼ਨਾ ਚਿੱਤ ਵਿਸ਼ਾਲ ਜਿਹਾ, ਜਿਹਦੇ ਚਿੱਤ ਦੇ ਵਿੱਚ ਕ੍ਰਿਸ਼ਨਾ ਹੈ, ਵਹੀ ਪਰਮ ਕੰਗਾਲ, ਉਹ ਵੱਡਾ ਕੰਗਾਲ ਹੁੰਦਾ ਹੈ। ਇਸ ਕ੍ਰਿਸ਼ਨਾ ਨੇ ਸਾਨੂੰ ਕੰਗਾਲ ਕੀਤਾ, ਬਹੁਤ ਗਰਵ ਬਹੁਤ ਪੈਸੇ ਮਿਲ ਜਾਣ ਦੇ ਨਾਲ ਕੋਈ ਅਮੀਰ ਨਹੀਂ ਹੁੰਦਾ, ਔਰ ਮਨ ਰੱਜਦਾ ਨਹੀਂ ਹੁੰਦਾ। ਬਹੁਤ ਦਰਦ ਕਰ ਮਨ ਨਾ ਅਧਾਨਾ, ਮਨ ਕਦੇ ਰੱਜਿਆ ਨਹੀਂ ਅੱਜ ਤੱਕ। ਬੜੇ ਬੜੇ ਲੰਮੇ ਪ੍ਰਸੰਗ, ਬੜੀਆਂ ਸਾਖੀਆਂ, ਮੈਂ ਸਾਖੀਆਂ ਦਾ ਫਰਕ ਨਹੀਂ ਲੈ ਰਿਹਾ, ਕੇਵਲ ਅਰਥ ਦੀ ਵਿਚਾਰ ਲੈ ਰਿਹਾ। ਹਾਲਾਂਕਿ ਕਿਤੇ ਕਿਤੇ ਢੁਕਵੀਂ ਕੋਈ ਸਾਖੀ ਲੱਗ ਜਾਏ, ਸਰੋਤੇ ਦੀ ਦਿਲਚਸਪੀ ਬਣ ਜਾਂਦੀ, ਅਣਜਾਣ ਤੋਂ ਅਣਜਾਣਗੀ। ਇਹ ਗੁਰਮਤਿ ਵਿੱਚ ਕੋਈ ਸਾਖੀਆਂ ਸੁਣਾਉਣ ਦੀ ਮਨਾਹੀ ਨਹੀਂ ਹੈ, ਕੋਈ ਗੱਲ ਢੁਕਵੀਂ ਹੋਵੇ ਸੁਣਾਈ ਜਾ ਸਕਦੀ। ਬਹੁਤ ਪੈਸਿਆਂ ਦੇ ਨਾਲ ਮਨ ਕਦੇ ਰੱਜਦਾ ਨਹੀਂ ਹੈ।
ਅਣਕ ਲੋਕ ਦੇਖੋ ਨਹਿ ਪਛਾਨਾ।
ਦੂਸਰੀ ਬਾਤ ਕਿ ਇਹ ਨੇਤਰ ਕਦੇ ਵੀ ਸਰੂਪ ਦੇਖ ਕੇ ਰੱਜਣ ਦੇ ਨਹੀਂ ਭੁੱਖੇ ਰਹਿਣ ਦੇ ਹੱਥ, ਔਰ ਉਮਰ ਦਾ ਵੀ ਕੋਈ ਲਿਹਾਜ਼ ਨਹੀਂ ਕਰਨਗੇ ਨੇਤਰ। ਇਹ ਉਸ ਅਵਸਥਾ ਤੇ ਆ ਕੇ ਵੀ ਆਪਣੀ ਭੁੱਖ ਜ਼ਾਹਰ ਕਰਨਗੇ ਜਦੋਂ ਸਰੀਰ ਦੇ ਇੰਦਰੀ ਕੰਮ ਕਰਨ ਤੋਂ ਹਟ ਜਾਣ, ਨੇਤਰ ਫਿਰ ਵੀ ਦੇਖਣ ਦੀ ਇੱਛਾ ਕਰ। ਚਾਮ ਪੁਰਾਣਾ, ਚਮੜਾ ਪੁਰਾਣਾ ਹੋ ਗਿਆ, ਚਾਮ ਪੁਰਾਣਾ ਮਨ ਨਯੋ। ਮਨ ਜਵਾਨੀ ਵੇਲੇ ਜਿਹੜਾ ਸੀ, ਜਿਹੋ ਜਿਹੇ ਤੁਰਨੇ ਜਵਾਨੀ ਵੇਲੇ ਤੁਰਦੇ ਸੀ, ਉਹ ਜਿਹੀ ਬੁਢਾਪੇ ਤੁਰ ਗਏ। ਚਾਮ ਪੁਰਾਣਾ ਮਨ ਨਯੋ, ਨੈਨੋ ਗੋਹੀ ਸੁਭਾਓ। ਕਹਿੰਦਾ ਰੀ ਜਵਾਨੀ ਬਾਵਨ ਇੱਕ ਵਾਰ ਫਿਰ ਪਾਓ, ਫਿਰ ਵੀ ਕਹਿੰਦਾ ਜਵਾਨੀ ਵਾਪਸ ਆ ਗਿਆ, ਕੀ ਕਰੇਗਾ? ਜਿਹੜੀ ਖੇਹ ਪਹਿਲਾਂ ਲਾਉਂਦਾ ਰਿਹਾ ਉਹੀ ਲੜਾਈ ਲੈਣਾ। ਜਿਨ੍ਹਾਂ ਨੇ ਜਵਾਨੀ ਦੇ ਅੰਦਰ ਬੰਦਗੀ ਕੀਤੀ ਹੈ, ਸਿਮਰਨ ਕੀਤਾ, ਜਵਾਨੀ ਸਬਜ਼ੀ ਕਰਦੇ, ਉਹਨਾਂ ਦਾ ਤਾਂ ਕਹਿਣਾ ਸਭ ਹੈ ਕਿ ਵਾਪਸ ਆ ਜਾਏ, ਮੈਂ ਦੁਬਾਰੇ ਫਿਰ ਨਾਮ ਦਾ ਅਭਿਆਸ ਕਰ। ਅੱਖੀਂ ਵੇਖ ਨਾ ਰਜੀਆਂ ਭਾਈ ਗੁਰਦਾਸ, ਅੱਖੀਂ ਵੇਦ ਨਾ ਰਜੀਆਂ ਬਹੁਤ ਸਾਰੇ ਸ਼ਬਦ ਚ ਇੰਦਰਿਆਂ ਦਾ ਵਰਣਨ ਹੈ। ਸੋ ਨੇਤਰ ਜਿਹੜੇ ਨੇ ਸਾਰੀ ਜ਼ਿੰਦਗੀ ਇਹ ਪਰਾਏ ਸਰੂਪ ਦੇ ਉੱਤੇ ਇਉਂ ਲਵਾਜਮਾਨ ਹੁੰਦੇ ਨੇ ਜਿਵੇਂ ਭੁੱਖਾਵਾਜ ਆਕਾਸ਼ ਤੋਂ ਜਦੋਂ ਵੀ ਸ਼ਿਕਾਰ ਵੇਖਦਾ ਉਹਦੇ ਤੇ ਚਾਹ ਟੁੱਟ ਕੇ ਪੈ ਜਾਂਦਾ ਹੈ, ਤੇ ਜਦੋਂ ਵੀ ਨੇਤਰਾਂ ਨੂੰ ਮੌਕਾ ਮਿਲੇ ਇਹ ਉਸੇ ਵੇਲੇ ਦੀ ਵਿਕਾਰ ਦੀ ਦ੍ਰਿਸ਼ਟੀ ਦੇ ਨਾਲ ਆਪਣੀ ਕਲਪਨਾ ਦੇ ਨਾਲ ਤ੍ਰਿਪਤੀ ਕਰਨਾ ਚਾਹੁੰਦੇ ਰੱਜਦੇ ਨੇ। ਇਹ ਨੇਤਰ ਰੱਜਣ ਦੇ ਵੀ ਉਦਣ, ਸਫਲੇ ਵੀ ਉਦਣ ਹੋਣਗੇ
ਜਿਦਣ ਨੇਤਰਾਂ ਦੇ ਅੰਦਰ ਸਤਿਗੁਰੂ ਜੀ ਵੱਸ ਕੇ ਆ ਕੇ ਗੁਰੂ ਨਾਨਕ ਸਾਹਿਬ ਨੇਤਰੀ ਸਤਿਗੁਰ ਦੇਖ ਉਸ ਵੇਲੇ ਨਹੀਂ ਤਾਂ ਨੇਤਰ ਕਦੇ ਰਜੇ ਨਹੀਂ ਹਨ।
ਪੁੱਤਰ ਕਲੰਦਰ ਉਰਜਿਓ ਜਾਨ ਮੇਰੀ,
ਪੁੱਤਰ ਆਪਣੀ ਸੰਤਾਨ ਬੇਟੇ ਦਾ ਨਾਮ ਹੈ, ਕਲੰਦਰ ਇਸਤਰੀ ਦਾ ਨਾਮ ਹੈ, ਤੂੰ ਆਪਣੀ ਸੰਤਾਨ ਨੂੰ ਆਪਣੀ ਮੰਨ ਰਿਹਾ ਮੇਰੀ ਹੈ, ਇਸਤਰੀ ਨੂੰ ਆਪਣੀ ਮੰਨ ਰਿਹਾ ਮੇਰੀ ਹੈ, ਕੀ ਸੰਸਾਰ ਦੇ ਅੰਦਰ ਤੂੰ ਆਪਣੀ ਅੱਖੀ ਨਹੀਂ ਵੇਖ ਰਿਹਾ, ਜਿਹੜੀ ਕੱਲ ਕਿਸੇ ਦੀ ਔਰਤ ਸੀ ਅੱਜ ਕਿਸੇ ਹੋਰ ਦੀ ਔਰਤ ਤੇਰੀ ਅੱਖਾਂ ਦੇ ਸਾਹਮਣੇ ਬਣ ਗਈ, ਤੇਰੀ ਔਰਤ ਸੀ ਉਹ ਕਿਸੇ ਹੋਰ ਦੀ ਬਣ ਗਈ, ਜਿਹੜਾ ਕੱਲ ਕਿਸੇ ਦਾ ਪਤੀ ਸੀ ਅੱਜ ਹੋਰ ਕਿਸੇ ਦਾ ਪਤੀ ਬਣ ਗਿਆ, ਤੇਰੀ ਕਿਸ ਤਰ੍ਹਾਂ ਸੰਤਾਨ ਜਿਹਦੇ ਲਈ ਜ਼ਿੰਦਗੀ ਬਰਬਾਦ ਕੀਤੀ, ਸਵਾਸ ਵਿਅਰਥ ਗਏ, ਮੂੰਹ ਚੋਂ ਕੱਢ ਕੱਢ ਪੁੱਤਰਾਂ ਦੇ ਮੂੰਹ ਦੇ ਵਿੱਚ ਆਉਣਾ ਰਿਹਾ, ਉਹ ਵੀ ਵੱਡੇ ਹੋ ਕੇ ਉਸੇ ਪਿਤਾ ਦਾ ਨਿਰਾਦਰ ਕਰਦੇ ਵੇਖਦੇ ਰਹੇ। ਮਹਾਰਾਜ ਕਹਿੰਦੇ ਜਿਹਨਾਂ ਨੂੰ ਆਪਣੇ ਸਮਝ ਰਿਹਾ ਤੇਰਾ ਇਹਨਾਂ ਦੇ ਵਿੱਚ ਕੋਈ ਵੀ ਹੈ ਨਹੀਂ, ਇਹਨਾਂ ਦੇ ਵਿੱਚ ਤਾਂ ਕੀ ਹੋਣਾ, ਤੇਰਾ ਸਰੀਰ ਤੇਰਾ ਹੈ, ਸੰਗ ਦੀ ਤੇ ਨਾ ਸੰਗ ਸਦਾ ਹੈ, ਇਹ ਸਰੀਰ ਦੀ ਪੰਜਾਂ ਤੱਤਾਂ ਦੀ ਇਮਾਨਤ ਹੈ ਸਜਣਾ, ਤੇਰੇ ਕੋਲੋਂ ਤੇਰੇ ਵੇਖਦਿਆਂ ਵੇਖਦਿਆਂ ਸਰੀਰ ਪਸ਼ੂ ਦੀ ਢੇਰੀ ਹੋਏਗੀ, ਕਿਵੇਂ ਹੋਏਗੀ ਵੀਰ ਸਾਹਿਬ ਨੇ ਵੀ ਵਰਣਨ ਕੀਤਾ ਹੈ, ਉਪਜੈ ਨਿਪਜੈ ਨਿਪਜ ਸਮਾਏ ਨੈਣ ਹੰਦੇ ਤੇ ਤਕ ਜਾਏ, ਲਾਜ ਨਾ ਮਰੋ, ਅਜੇ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਵੀਰ ਸਾਹਿਬ ਨੂੰ ਇਹ ਗੱਲ ਕਹਿੰਦੇ, ਤੈਨੂੰ ਸ਼ਰਮ ਨਹੀਂ ਆਉਂਦੀ ਕਿ ਮੇਰਾ ਘਰ ਹੈ, ਘਰ ਤੇਰਾ ਹੈ ਹੀ, ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਵਾਰ ਨਹੀਂ ਪੁੱਛਦੇਗਾ, ਅੰਤ ਯਤਨ ਕਰ ਕਾਇਆ ਪਾਲੀ ਮਰਦੀ ਵਾਰ ਅਗਨ ਸਿੰਘ ਜਾਵੇ, ਚੂਆ ਚੰਦਨ ਮਰਦਨ ਚੰਗਾ ਸੋ ਤਨ ਜਲੈ ਕਾਸ਼ ਕੇ ਸਿੰਘਾ, ਕਹੋ ਕਬੀਰ ਸੁਨਹਿਰੀ ਦੁਨੀਆ, ਸੁਨਹਿਰੀ ਦੁਨੀਆ ਬਿਨਸੇ ਗੋ ਰੂਪ ਦੇਖੇ ਸਭ ਦੁਨੀਆ, ਬੜੀਆਂ ਸਾਰੀ ਦੁਨੀਆ ਖੜੀ ਦੇਖਦੀ ਹੋਏਗੀ ਜਦੋਂ ਤੇਰਾ ਤਾਂ ਸਰਦਾ ਹੋਏਗਾ ਲੱਗਣਾ। ਇਸ ਕਰਕੇ ਪੁੱਤਰ ਕਲਕ ਇਸਤਰੀ ਪੁੱਤਰ ਸੰਤਾਨ ਮੇਰੀ ਜਾਣ ਕਰਕੇ ਉਲਝਿਓ, ਉਲਝਿਓ ਨਾ ਫਸਣ ਦਾ ਹੁੰਦਾ, ਤੂੰ ਮੇਰੀ ਮੇਰੀ ਕਰਕੇ ਇਹਨਾਂ ਵਿੱਚ ਫਸਿਆ ਹੋਇਆ, ਕੋਈ ਵੀ ਇਹਨਾਂ ਵਿੱਚ ਹੈ ਨਹੀਂ, ਕਤੰਚ ਮਾਤਾ ਕਤੰਚ ਪਿਤਾ ਕਤੰਚ ਮਾਤਾ ਵਿਰੋਧ ਸੁਖ ਹੈ, ਇਹਨਾਂ ਕੁਛ ਨਹੀਂ, ਤੇਰੇ ਅਗਿਆਨ ਕਰਕੇ ਤੈਨੂੰ ਆਪਣੇ ਲੱਗਦੇ ਹਨ,
ਉਹ ਬਿਨਸੈ ਕੋਈ ਪਸਮੈ ਢੇਰੀ,
ਸਮਾਏਗਾ ਜਾਂ ਤਾਂ ਤੇਰੇ ਅੱਖਾਂ ਦੇ ਸਾਹਮਣੇ ਉਹਨਾਂ ਦੀ ਭਸਮ ਦੀ ਢੇਰੀ ਹੋ ਜਾਏਗੀ, ਬਹੁਤ ਸਾਰੇ ਲੋਕ ਕਰਮਾਂ ਦੀ ਮਾਰ ਦੇ ਨਾਲ ਪੈ ਗਈ ਹੈ, ਉਹਨਾਂ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੀ ਔਰਤ ਦੀ ਉਹਨਾਂ ਦੀ ਸੰਤਾਨ ਦੀ ਮਿੱਟੀ ਦੀ ਢੇਰੀ ਵੇਖੀ ਗਈ ਹੈ, ਸਰੀਰ ਸੁੱਟ ਗਿਆ, ਸ਼ਮਸ਼ਾਨ ਭੂਮੀ ਚਲ ਜਾਣਾ ਪਿਆ ਜਾਂ ਕਬਰਾਂ ਚਲ ਜਾਣਾ ਪਿਆ, ਮ੍ਰਿਤੂ ਹੋ ਗਈ ਹੈ, ਮਾਟੀ ਮਾਟੀ ਹੋਈ ਇਹ ਰੋਗਨ ਹਾਰੇ ਕੀ ਕਬਰ, ਮਿੱਟੀ ਨੇ ਮਿੱਟੀ ਵਿੱਚ ਨਾਨਕ ਢੇਰੀ ਠਹਿਰੀ ਮਿੱਟੀ ਸੰਦਾ ਕੋ ਪੀਤੇ ਜੋਰ ਬਣਾ ਲਿਆ ਖੋਤੇ ਦੀ ਰੱਖੋ। ਸੋ ਇਸ ਕਰਕੇ ਇੱਕ ਦਿਨ ਇਹਨੇ ਮਿੱਟੀ ਹੋਣਾ, ਔਰ ਜਾਂ ਫਿਰ ਤੇਰੀ ਸੰਤਾਨ ਤੇਰੇ ਘਰ ਵਾਲੇ ਵੀ ਹੁੰਦੀ ਹੈ ਤੇ ਤੇਰੀ ਢੇਰੀ ਹੋ ਜਾਣੀ ਹੈ, ਦੋਨਾਂ ਚ ਇੱਕ ਦੀ ਤਾਂ ਹੋ ਨਹੀਂ। ਇਸ ਕਰਕੇ ਇਹ ਸੰਸਾਰ ਦੇ ਅੰਦਰ ਤਾਂ ਜਿਹੜੇ ਬਹੁਤ ਮਹਾਨ ਪੁਰਸ਼ ਮੰਨਦੇ ਸੀ ਆਪਣੇ ਆਪ ਨੂੰ, ਜਿਹਨਾਂ ਦਾ ਨਾਮ ਚੱਲਦਾ ਗ੍ਰੰਥਾਂ ਵਿੱਚ, ਸ੍ਰੀ ਦਸਮ ਗ੍ਰੰਥ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸ੍ਰੀ ਮੁਖ ਬਾਤ ਰਚਨਾ ਹੈ, ਮਹਾਰਾਜ ਕਹਿੰਦੇ ਇਹ ਸਿਰ ਪਏ ਏਕ ਜੇ ਏਕ ਫੇਰ ਪਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਨਹੀਂ ਲੈਂਦੇ, ਬ੍ਰਹਮਾ ਨੂੰ ਵਿਸ਼ਨ ਕੀਤੇ ਵੇਦ ਔਰ ਪ੍ਰਾਣ ਕੀਤੇ ਸਿਮਰਤ ਸੂਹ ਕੇ ਹੂਏ ਹੋਏ ਬਿਤਾਏ ਨੇ, ਮੌਣ ਦੀ ਮਦਾਰ ਕੀਤੇ ਅਸਲੀ ਕੁਮਾਰ ਕੀਤੇ ਅੰਸਾ ਅਵਤਾਰ ਕੀਤੇ ਕਾਲਵਸ ਪਏ ਹੈ, ਪੀਰ ਔਰ ਪਿਕੰਬਰ ਕੀਤੇ ਗਣਨਾ ਪਰਤ ਕੀਤੇ ਭੂਮ ਹੀ ਕਿਉਂ ਤੇ ਫਿਰ ਭੂਮ ਹੀ ਮਿਲੇ। ਇਹ ਤਾਂ ਕਿਸੇ ਮਿੱਟੀ ਦੇ ਵਿੱਚ ਨਹੀਂ ਮਿਲਣਾ ਹੈ, ਇਸ ਕਰਕੇ ਜਿਹਨਾਂ ਨੂੰ ਆਪਣੇ ਸਮਝ ਕੇ ਫਸਿਆ ਹੋਇਆ ਹੈ।
ਬਿਨ ਹਰ ਭਜਨ ਦੇਖੋ ਬਿਰਲਾਤੇ,
ਇਹਦੇ ਦੇਖਣਾ ਕਰੋ ਬਿਨਾਂ ਪਰਮੇਸ਼ਰ ਹਰੀ ਪਰਮਾਤਮਾ ਦੇ ਭਜਨ ਤੋਂ ਬਿਨਾਂ ਬਿਲਕੁਲੇ ਦੇਖੋ, ਨਾਮ ਤੋਂ ਬਿਨਾਂ ਇਸ ਪ੍ਰਲਾਪ ਪ੍ਰਲਾਪ ਕਰ ਰਹੇ ਹਾਂ, ਨਾਮ ਤੋਂ ਬਿਨਾਂ ਸੁੱਖ ਨਹੀਂ ਹੈ, ਸੁੱਖ ਵਾਹਿਗੁਰੂ ਦੇ ਨਾਮ ਵਿੱਚ ਹੀ ਹੈ।
ਤ੍ਰਿਗ ਧਨ ਤ੍ਰਿਗ ਧਨ ਮਾਇਆ ਸੰਗ ਰਾਤੇ,
ਤ੍ਰਿਗ ਸ਼ਬਦ ਦੇ ਬਾਰੇ ਸਮਝਣਾ ਚਾਹੀਏ, ਇੱਥੇ ਤਨ ਧਨ ਤ੍ਰਿਗ ਕਿਹਾ, ਤ੍ਰਿਗ ਧਨ ਧਨ ਨਾਮ ਸਰੀਰ, ਉਹ ਸਰੀਰ ਦੀ ਤ੍ਰਿਗ ਕਿ ਜਿਹੜਾ ਸਰੀਰ ਪਰਮੇਸ਼ਵਰ ਦੇ ਨਾਮ ਦੇ ਵਿੱਚ ਕੰਮ ਨਹੀਂ ਆ ਰਿਹਾ, ਸੇਵਾ ਸਿਮਰਨ ਨਹੀਂ ਕਰ ਰਿਹਾ, ਸਤਸੰਗਤ ਵਿੱਚ ਨਹੀਂ ਜਾ ਰਿਹਾ, ਤ੍ਰਿਕਾਰ ਹੈ, ਤ੍ਰਿਗ ਦਾ ਤ੍ਰਿਕਾਰ ਹੈ, ਉਸ ਤਨ ਨੂੰ ਵੀ ਤ੍ਰਿਕਾਰ, ਤ੍ਰਿਗ ਧਨ, ਉਹ ਧਨ ਜਿਹੜਾ ਹੈ ਜਿਹੜਾ ਕਦੇ ਪਰਮਾਰਥ ਦੇ ਰਸਤੇ ਤੇ ਖਰਚ ਨਹੀਂ ਹੋਇਆ, ਕੇਵਲ ਜੋੜਨ ਦੇ ਕੰਮ ਹੀ ਆਇਆ, ਉਸ ਧਨ ਨੂੰ ਵੀ ਤ੍ਰਿਕਾਰ ਹੀ ਹੈ। ਮਾਇਆ ਜਿਹੜੀ ਹੈ, ਧਨ ਜਿਹੜਾ ਹੈ, ਇਸ ਤੋਂ ਦੋ ਕਰਮ ਪ੍ਰਤੱਖ ਦੇਖੇ ਗਏ। ਮਾਇਆ ਇੱਕ, ਮਾਇਆ ਤਾਂ ਇੱਕ ਹੈ, ਪੈਸਾ ਰੁਪਇਆ ਇੱਕ ਹੈ ਨਾ, ਮਾਇਆ ਇੱਕ ਦੋ ਹੀ ਕੰਮ ਕਰਨ ਦੀ ਹੈ, ਇੱਕ ਪਰ ਕੰਮ ਦੋ ਕਰਨ ਦੇ, ਇੱਕ ਨਰਕ ਇੱਕ ਸੁਰਗ ਮਿਲਣ, ਇੱਕ ਮਾਇਆ ਨਰਕ ਨੂੰ ਲੈ ਜਾਂਦੀ, ਇੱਕ ਸਵਰਗ ਨੂੰ ਲੈ ਜਾਂਦੀ। ਕਿਹੜੀ ਨਰਕ ਨੂੰ ਲੈ ਜਾਂਦੀ ਹੈ, ਕਿਹੜੀ ਸੁਰਗ ਨੂੰ ਲੈ ਜਾਂਦੀ ਹੈ? ਦਾਨ ਪੁੰਨ ਜੋ ਖਰਚਿਤ ਹੋਵੇ, ਜਿਹੜੀ ਮਾਇਆ ਦਾਨ ਤੇ ਪੁੰਨ ਵਿੱਚ ਖਰਚ ਹੋਏਗੀ, ਮਿਲੇ ਸਵਰਗ ਨਹਿ ਸੰਸਾ ਹੋਏ, ਕੋਈ ਸੰਸਾ ਨਹੀਂ, ਸਵਰਗ ਮਿਲੇਗਾ, ਸਵਰਗ ਕੀ ਸੁੱਖ, ਉਹਦੇ ਨਾਲ ਕਰਮ ਬਣਿਆ, ਸ੍ਰੇਸ਼ਟ ਕਰਮ ਬਣਿਆ, ਸੁੱਖ ਪ੍ਰਾਪਤ। ਉਹਦੇ ਬ੍ਰਹਮ ਗਿਆਨੀ ਸੰਤ ਮਾੜੂ ਦਾਸ ਜੀ ਹੋਇਆ, ਰਸੋਈ ਰਹਿੰਦੇ ਹੁੰਦੇ ਸੀ ਬਲੇਕ ਕੋਲੇ ਕੰਨੀਆਂ ਨਗਰ ਪੰਜਾਬ ਦੇ ਵਿੱਚ, ਉਹ ਕਹਿੰਦਾ ਮਾੜੂ ਦਾਸ ਜਗਤੀਏ ਧਾਰਾਂ ਦੇਖੀਆਂ ਦੋਏ, ਮੈਂ ਦੋ ਰਸਤੇ ਦੇਖੇ, ਦੋ ਧਾਰਾਂ ਦੇਖੀਆਂ, ਸੁੱਖ ਚਾਹੇ ਤਾਂ ਦਾਨ ਕਰ, ਜੇ ਜੀਵਨ ਦੇ ਸੁੱਖ ਚਾਹੁੰਦੇ ਤਾਂ ਦਾਨ ਕਰ, ਜੇ ਮੁਕਤੀ ਚਾਹੁੰਦੇ ਮੁਕਤ ਨਾਮ ਤੇ ਹੋਏ, ਮੁਕਤੀ ਤਾਂ ਫਿਰ ਨਾਮ ਜਪ ਕੇ ਮਿਲੇ, ਦਾਨ ਕਰਨ ਮੁਕਤੀ ਨਹੀਂ ਮਿਲਦੀ, ਸੁੱਖ ਮਿਲਦੀ। ਮਾਇਆ ਇੱਕ ਕੋਈ ਕੰਮ ਕਰਨ ਤੀ, ਇੱਕ ਨਰਕ ਇੱਕ ਸੁਰਗ ਮਿਲਣ ਤੀ, ਦਾਨ ਪੁੰਨ ਜੋ ਖਰਚਿਤ ਹੋਈ, ਮਿਲਿਆ ਸਵਰਗ ਨੇ ਸੰਸਾ ਕੋਈ, ਧਨ ਖਰਚ ਜੋ ਪਾਪ ਕਮਾਵੇ, ਮਿਲੇ ਨਰਕ ਜੇ ਦੇ ਨਰਕ। ਇਸ ਕਰਕੇ ਉਹ ਧਨ ਦੀ ਤਰਕਾਰ ਜਿਹੜੇ ਧਨ ਦੇ ਨਾਲ ਪਾਪ ਕੀਤੇ, ਲੋਕਾਂ ਦਾ ਬੁਰਾ ਕੀਤਾ, ਉਹ ਧਨ ਦੇ ਸਫਲਾ ਹੋਇਆ, ਜਿਹੜੇ ਧਨ ਦੇ ਨਾਲ ਕਿਸੇ ਗਰੀਬ ਦੀ, ਕਿਸੇ ਲੋੜਵੰਦ ਦੀ, ਕਿਸੇ ਬਿਮਾਰ ਦੀ ਸਹਾਇਤਾ ਕਰ ਦਿੱਤੀ, ਕਿਸੇ ਗਰੀਬ ਦੀ ਧੀ ਵਿਆਹ ਦਿੱਤੀ, ਕਿਸੇ ਗਰੀਬ ਦਾ ਮਕਾਨ ਬਣਾ ਦਿੱਤਾ, ਕਿਸੇ ਗਰੀਬ ਨੂੰ ਜਿੱਥੇ ਆਰਥਿਕ ਹਾਲਤ ਇਹੋ ਜਿਹੀ ਹੈ, ਕਮਜ਼ੋਰ ਹੈ, ਉਹਦੇ ਬੱਚੇ ਦੇ ਪੜ੍ਹਾਉਣ ਦੇ ਵਿੱਚ ਧਨ ਖਰਚ ਕਰ ਦਿੱਤਾ, ਸਫਲ ਹੈ, ਧਨ ਸਫਲ, ਧਨ ਵੀ ਸਫਲ, ਨਹੀਂ ਤਾਂ ਤ੍ਰਿਕਾਰ ਹੈ ਉਹਨਾਂ ਦੇ ਲਈ। ਤ੍ਰਿਕਾਰ ਸ਼ਬਦ ਜਿਹੜਾ ਸਾਹ ਸਿੰਘ ਜੀ ਫਿਟਲਾਣਕ ਸ਼ਬਦ ਤੋਂ ਸ਼ੁਰੂ ਹੁੰਦਾ ਹੈ, ਸੌ ਵਾਰ ਕਿਸੇ ਨੂੰ ਫਿਟਲਾਣਕ ਪਾ ਲਈਏ, ਹਾਲਾਂਕਿ ਫਿਟਲਾਣਕ ਤਾਂ ਇੱਕ ਬਹੁਤ ਬੁਰੀ ਹੈ, ਅਨੰਦਪੁਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਗਾਥਾ ਹੁੰਦੀ ਹੈ, ਪਿੱਪਲ ਸੁੱਕ ਗਿਆ ਸੀ ਕਿ ਬਰੋਟਾ ਇਸ ਤਰ੍ਹਾਂ ਦਾ ਦਰਖਤ ਸੁੱਕ ਗਿਆ, ਮਹਾਰਾਜ ਸਾਹਿਬ ਨੇ ਕਹਿੰਦੇ ਮਹਾਰਾਜ ਜੀ ਇਹ ਤਾਂ ਬੜਾ ਸੁੱਖ ਸੀ ਸਾਨੂੰ, ਆਪ ਕਿਰਪਾ ਕਰਕੇ ਸੰਗਲਾ ਦੀਪ ਦੇ ਵਿੱਚ ਸਾਰਾ ਬਾਗ ਖੜਾ ਕਰ ਦਿੱਤਾ ਸੀ, ਪਹਿਲੇ ਜਾਮੇ ਵਿੱਚ ਕਿਰਪਾ ਕਰਕੇ ਮਾੜਾ ਕਰ ਦੇ। ਮਹਾਰਾਜ ਨੇ ਆਪਣੀ ਸ਼ਕਤੀ ਨੂੰ ਗੁਪਤ ਰੱਖਣ ਵਾਸਤੇ ਖੇਡ ਆਪਣੀ ਸੀ ਮਹਾਰਾਜ ਪ੍ਰਗਟ ਕੀ ਕਰਨਾ, ਕਹਿੰਦੇ ਪਾਣੀ ਕੁਛ ਸਿੱਖੋ, ਇਹਦਾ ਛੋਟਾ ਜਿਹਾ ਕੰਮ ਤੁਸੀਂ ਵੀ ਕਰ ਸਕਦੇ। ਮਹਾਰਾਜ ਅਸੀਂ ਕਿਵੇਂ ਕਰ ਸਕਦੇ? ਕਹਿੰਦੇ ਤੁਹਾਡੇ ਵਿੱਚ ਕੋਈ ਗੁਰਸਿੱਖ ਬੱਚੀ ਬੈਠੀ ਹੋਵੇ ਜਿਹਨੇ ਕਦੇ ਵੀ ਕਿਸੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ, ਇਹ ਪਿੱਪਲ ਦੀਆਂ ਜੜਾਂ ਚੋਂ ਉਹਦਾ ਇਸ਼ਨਾਨ ਕਰਾ ਦਿਓ, ਪਤੀਵਰਤਾ ਹੋਵੇ ਤੇ ਫਿਰ ਉਹ ਇੱਥੇ ਇਸ਼ਨਾਨ ਕਰੇ ਤੇ ਪ੍ਰਹਰਾ ਹੋ ਜਾਏਗਾ ਉਸ ਸਤਵੰਤੀ ਦੇ ਪ੍ਰਤਾਪ ਨਾਲ। کوئی بیبی نہ اٹھی، تیسرے بچے میں ایک بچی اٹھی نہیں کیا مہاراج جی، اگر ایک پر حرام ہو سکتا ہے تو تھوڑے وچن کے پرتاپ نہ جو تھی کہہ ہو یہ تاری بچی تھی بخشیا ہو جائے، میں کسی مرد کا منہ نہیں کھڑا کر رہا، وہ اشنان کرنے کو پتا کرا دیا۔ پھر گرو نے پوچھا کہ ایسی سمت کتوں ملی، لمبی کہانی ہے۔ انہیں کہا سارے پریوار کے مہاراج اسی ساری بہن بہن سی، برا سارے نہیں سی، کوئی پتا مر گیا، بادشاہ کا دیوان سی، مغل بادشاہ نے قانون بنایا ہوا سی کہ جی دی سنتان مر جائے واحو، جی دی سنتان پیدا کرنے والا مر جائے، جی تو وہ پتر ہے تو وہ سرکاری عہدہ دیتا جائے، جی وہ پتر نہیں ہے، نرینا اولاد نہیں ہے، تو وہ گھر بار جب کر لیا جائے۔ بڑا کٹا قانون سب کہنے لگی مہاراج ساڈے ویر نہ ہون کر کے تے میرا پتا دیوان سی، تے سرکار نے آ کے سارا مکان روک لیا۔ دشن تو بادشاہ کو پتا چلیا کہ مرن والے دیوان کی گھر والی گرد ہوئی، انہیں کہا بھی انی دیر تک چونکی تو بٹھا دو پر گھر جبت نہ کرو، جی پتر ہوئے تو دیوان اسی دن کو گوشت کر دوں گا، جی پھر بھی جمی تو گھر بار جبت کر کے انہوں کو باہر کر دوں گا۔ کہنے لگی سچے بادشاہ اسی رات دن رب کا آرادن کیا، اس گھر ایک مرد سے چلا گیا، مرد آ جائے میرے ویری نے جنم لیا، ساری بند خلاسی ہوئی، گھر بچیا، ویری نو دیوان کا عہدہ ملیا۔ کہ اس دن مجھے سمجھ آئی کہ مرد تو پرمیشور کا روپ ہے، میں کبھی بٹھا رہا جتھے مرد نو اینا ستکار ملے اتنے عورت نرد شریر ہی نام نہ چھوڑے، منک نہ مورت بنان کرنا ہون گے وہ مت جنہوں نے برادر کیا ہے گرمت اپنی اردنگنی اپنے شریر کا ادھا انگ سمجھ کے چلنا، کسی کا ادھا انگ ہی کام کرتا ہوگی بےکار ہے دن گی۔ اس کر کے مہاراج صاحب جی کہتے بچی تو تم پکل ہرا ہوا پکلان ایک ہی ہے بیماری ہے، سو بار پٹلان پیے تو پھر ایک لانت بنتی ہے، لانت لانت ایک بار کہہ دو سو باری کہنے کی چل رہی ان گراس ہو جائے گا ایک بار کہنے، سو باری لانت لانت پیے تو کرگت ایک بار کہہ دیے بس ہو گئے سب ایٹا بڑا یہ نرادر کرنے والا وہ شبد ترکار ترگ نرادر پورک شبد ہے، کہ انہوں کا تن بھی انہوں کا تن نہیں، مایا کے رنگ جنہ کے من مایا کے رنگ میں ترنگے ہوئے ہیں،
رہاؤ
جیتے کہتے
جو بگاری کا سر چہدام
دشان دے کے شروع ہوتے ہیں۔ بادشاہ کہتے سجنا تم کدی بگاری کا دیکھا ہونا ہے، جہے منک نو جی میں نام دیو نے بگاڑی کر لیا سی وہ چور سی گاؤں کو مان کا پرانے سمے کے رواج سے بگاڑی کر لے پیسہ نہیں دینا کوئی کام کرنا بگاڑ کا مطلب یہ کہ جس طرح بگاڑی کے شبد اتنے روپئے کی پنڈ رکھی ہوتی بگاڑی کے سر دیجیے دام پیسے کی پنڈ بن کے رکھ کے پھر وہی تو بھار دن تھون ٹوٹتی جا رہی ہے کہ پیسہ مالکان کے گھر پہنچ جانا کہ ان کا تنخواہ بھی نہیں ملی بگاڑی سی، کہ بالکل اسی طرح تو ایک بگاڑی ہے تن کتنے پہنچے گا دس دن اگے بولو جی
وہ خسم وہ
مایا تو چلے گی مالک کے گھر چکن کا جڑا دکھ تین پراپت ہوا تو دکھ ہی سہتا رہتا ہے۔ اسی طرح یہ پروار جی بگاڑی ہے بگاڑ کر رہے ہیں تم اپنے بچوں کی اپنے پروار کی تینوں کچھ نہیں لبن والا ہے، انہیں جو بھی گار دن جنہیں کر رہے ہیں تیرے کچھ بھی نہیں ہے، ਤੇ ਪਦਾਰਥ ਉਨੀ ਨੂੰ ਉਹਨਾਂ ਦੇ ਘਰ ਚ ਲੈ ਜਾਣਗੇ, ਬਗਾਨੇ ਘਰ ਚ ਲੈ ਜਾਣਗੇ, ਤੇ ਤੈਨੂੰ ਕੇਵਲ ਦੁੱਖ ਪ੍ਰਾਪਤ ਹੋਏਗਾ।
ਜਿਉਂ ਸੁਪਨੇ ਹੋਏ ਬੈਸਤ ਰਾਜਾ,
ਜਿਵੇਂ ਕੋਈ ਸੁਪਨੇ ਦੇ ਵਿੱਚ ਰਾਜਾ ਹੋ ਜਾਏ, ਕਿਉਂਕਿ ਸੁਪਨੇ ਤਿੰਨ ਪ੍ਰਕਾਰ ਕੀਤੇ ਹੁੰਦੇ ਆ, ਜਿਹੜੀ ਚੀਜ਼ ਬਹੁਤ ਹੀ ਦੇਖਦਾ, ਸੁਣਦਾ, ਚਿਤਵਦਾ, 95% ਸੁਪਨੇ ਉਸਦੇ ਹੁੰਦੇ ਆ, ਤੇ 4% ਸੁਪਨੇ ਉਹ ਹੁੰਦੇ ਆ ਜਿਹੜੇ ਚਿਤਵਣੀ ਤੋਂ ਬਾਹਰ ਨਿਕਲਦੇ, ਜੋ ਕੁਛ ਨਹੀਂ ਦੇਖਿਆ ਸੀ ਉਹ ਦੇਖ ਗਿਆ, ਜਿਹੜਾ ਕੁਝ ਨਹੀਂ ਸੋਚਿਆ ਸੀ ਉਹ ਸੁਪਨੇ ਵਿੱਚ ਹੋ ਗਿਆ, ਉਹ ਫਿਰ ਪਿਛਲੇ ਜਨਮ ਦੇ ਸੰਸਕਾਰ ਜਾਗਰਤ ਹੋ ਗਏ, ਤੇ 1% ਸੁਪਨਾ ਸੌ ਚੋਂ ਐਸਾ ਹੈ ਜਿਹੜਾ ਆਉਣ ਵਾਲੇ ਸਮੇਂ ਦੀ ਸੂਚਨਾ ਦੇ ਜਾਂਦਾ ਹੈ, ਪਰ ਸਮਝਣ ਵਾਲਾ ਕੋਈ ਕੋਈ ਆਉਣ ਵਾਲੇ ਸਮੇਂ ਦੀ ਸੂਚਨਾ ਦੇ ਜਾਂਦਾ, ਕਿਹੜਾ ਸੁਪਨਾ ਕਿਸ ਪਰਸੈਂਟੇਜ ਦੇ ਵਿੱਚ ਆਉਂਦਾ ਇਹ ਜੀਵ ਨੂੰ ਨਹੀਂ ਪਤਾ ਚੱਲਦਾ, ਬਹੁਤ ਘੱਟ ਹੈ ਜਿੰਨਾ ਪਤਾ ਚੱਲ ਜਾਏਗਾ। ਤੇ ਜਿਸ ਤਰ੍ਹਾਂ ਸੁਪਨੇ ਦਾ ਹੁਣ ਇੱਥੇ ਦਿਸ਼ਤਾਂ ਦਿੰਦੇ ਮਹਾਰਾਜ ਸਾਹਿਬ, ਕਹਿੰਦੇ ਜਿਵੇਂ ਸੁਪਨੇ ਹੋਏ ਵੈਸਤ ਰਾਜਾ, ਜਿਉਂ ਸੁਪਨੇ ਹੋਏ ਵੈਸਤ ਰਾਜਾ, ਇੱਕ ਜਿਵੇਂ ਪਿੰਜਾ ਸੀ ਜਿਹੜਾ, ਬਜਾਜ ਸੀ ਜਿਹੜਾ ਦੁਕਾਨਦਾਰ ਜਿਹੜਾ ਕੱਪੜੇ ਵੇਚਦਾ ਸੀ, ਨਿੱਤ ਦੇ ਸੰਸਕਾਰ ਕੱਪੜੇ ਦੇ ਸੀ, ਨਿੱਤ ਕੱਪੜੇ ਵੇਚਦਾ ਸੀ। ਤੇ ਇੱਕ ਦਿਨ ਐਸਾ ਹੋਇਆ, ਕਹਿੰਦੇ ਉਹ ਸੁਪਨੇ ਦੇ ਵਿੱਚ ਕੀ ਵੇਖ ਲਿਆ, ਸੁਪਨੇ ਦੇ ਵਿੱਚ ਸਾਸ ਨੂੰ ਗਾਹਕ ਆਇਆ, ਗਾਹਕ ਆਇਆ ਤਾਂ ਉਹਨੇ ਕੱਪੜਾ ਖਰੀਦਿਆ ਸੁਪਨੇ ਵਿੱਚ, ਉਹਨੇ ਪੈਸੇ ਦਿੱਤੇ, ਪਸੰਦ ਕੀਤਾ, ਕੱਪੜਾ ਹੱਥ ਵਿੱਚ ਹੈ, ਉਹਨੂੰ ਕਹਿੰਦਾ ਵੀ ਮੈਂ ਕੱਪੜਾ ਪਾੜ ਦਿਆਂ, ਵੀ ਤੈਨੂੰ ਪਸੰਦ ਆ ਪਾੜ ਦਿਆਂ ਕੱਪੜਾ, ਨਾਲੇ ਗੁੜਬੁੜ ਕਰਦਾ ਸੁਪਨਾ ਆਇਆ, ਉਹਨੇ ਸੁਪਨੇ ਕਹਿੰਦਾ ਹਾਂ ਪਾੜ ਦੇ, ਆਪਣੀ ਧੋਤੀ ਪਾੜ ਕੇ ਰਹਿ ਗਿਆ, ਇਹ ਗ੍ਰੰਥਾਂ ਚ ਲਿਖਿਆ ਹੋਇਆ, ਜੈੜ ਜੀ ਦੀ ਧੋਤੀ ਪਾੜ ਦਿੱਤੀ, ਘਰ ਵਾਲੇ ਕਹਿੰਦੇ ਪਾਗਲ ਹੋ ਗਿਆ, ਸੁੱਤਾ ਪਿਆ, ਕੱਪੜੇ ਪੜੀ ਜਾਂਦੇ ਆਪਣੇ, ਉਹ ਕਹਿੰਦਾ ਉਸਕੋ ਕਹਿੰਦਾ ਗਾਹਕ ਆ ਗਿਆ ਸੀ ਸੁਪਨੇ ਚ, ਮੈਂ ਤਾਂ ਕਿਹਾ ਵੀ ਕਿਤੇ ਕੱਪੜਾ ਪਾੜ ਰਿਹਾ, ਮੈਂ ਦੁਕਾਨ ਚ ਬੈਠਾ ਸੀ, ਕਹਿੰਦਾ ਮੈਨੂੰ ਕੀ ਪਤਾ ਸੀ ਸੁਪਨੇ ਐਸੇ। ਔਰ ਇੱਕ ਭੜਕੂਜਾ ਸੀ, ਜਿਹੜੇ ਭੜਕੂਜੇ ਨੂੰ ਦਾਣੇ ਭੁੰਜਣ ਵਾਲੇ ਨੂੰ ਕਿਤੇ ਰਾਜਾ ਆਇਆ ਸੀ ਰਾਣੀਆਂ ਸਮੇਤ, ਤੇ ਦਰਖਤ ਤੇ ਚੜ੍ਹ ਕੇ ਦੇਖਦਾ ਰਿਹਾ, ਸੋਚਦਾ ਰਿਹਾ ਬਣਾ ਜੇ ਕਿਤੇ ਮੈਂ ਰਾਜਾ ਹੁੰਦਾ। ਐਸੀ ਸਿਮਰਤੀ ਪੱਕੀ ਹੋਈ ਜਦੋਂ ਕੋਈ ਸੁੱਤਾ, ਦੁਪਹਿਰ ਨੂੰ ਨੀਂਦ ਆ ਗਈ, ਗਾਹਕ ਕੋਈ ਹੈ ਨਹੀਂ ਸੀ ਦੁਕਾਨ ਚ, ਇੱਕ ਕੋਈ ਡੂਰੇ ਲੈਣ ਵਾਸਤੇ ਆ ਗਿਆ ਉੱਥੇ, ਉਹ ਹੁਣ ਸੁੱਤਾ ਪਿਆ, ਉਹ ਸੁਪਨਾ ਸੁਪਨੇ ਜੀ ਰਾਜਾ ਬਣਿਆ ਬੈਠਾ। ਤੇ ਜਦੋਂ ਗਾਹਕ ਆਇਆ, ਘਰ ਵਾਲੀ ਕਹਿੰਦੀ ਉੱਠ ਨਹੀਂ ਰਿਹਾ ਗਾਹਕ ਆਇਆ, ਉਹ ਸਿਮਰਤੀ ਮਹਾਰਾਜ ਕਹਿੰਦਾ ਮੈਂ ਤਾਂ ਰਾਜਾ, ਮੈਂ ਕਿੱਥੇ ਉੱਠਣਾ, ਘਰ ਵਾਲੀ ਮਾਰੀ ਲੱਗ, ਕਹਿੰਦਾ ਲੱਗਦਾ ਰਾਜਾ ਬਣਨ ਦਾ, ਗਾਹਕ ਸਾਹਮਣੇ ਖੜਾ, ਮੂਰਖ ਨਾ ਹੋਏ ਕਿਸੇ ਥਾਂ ਦਾ, ਨੇਤਰ ਤੋਂ ਸਾਰੇ ਕਹਿੰਦਾ ਓਹੋ ਮੈਂ ਤਾਂ ਰਾਜਾ ਸੀ, ਪਤਾ ਨਹੀਂ ਕਿੱਥੇ ਚਲੇ ਗਿਆ ਰਾਜ ਮੇਰਾ। ਬਸ ਇਸੇ ਤਰ੍ਹਾਂ ਦਾ ਸੰਸਾਰ ਹੈ, ਜੈਸਾ ਸੁਪਨਾ ਰਹਿਣ ਦਾ ਤੈਸਾ ਸੰਸਾਰ, ਤੇ ਜਿਸ ਵੇਲੇ ਉਹ ਆਪਣੇ ਆਪ ਨੂੰ ਰਾਜਾ ਮੰਨੀ ਬੈਠਾ, ਕੀ ਹੁੰਦਾ ਕਿ ਨੇਤਰ
ਨੇਤਰ ਪਸਾਰਾ ਕਨਰਾਸ ਕਾਜਾ,
ਜਦੋਂ ਨੇਤਰ ਖੁੱਲੇਗਾ ਤਾਂ ਰਾਜ ਤਾਂ ਬਿਲਕੁਲ ਨਿਰਾਸ ਹੋ ਗਿਆ, ਤਾਂ ਹੈ ਹੀ ਕੁਛ ਨਹੀਂ, ਰਾਜ ਨਹੀਂ ਹੈ।
ਜਿਉਂ ਰਾਖਾ ਖੇਤ ਉੱਪਰ ਪਰਾਏ,
ਸੱਚੇ ਪਾਤਸ਼ਾਹ ਬੜੇ ਸੋਹਣੇ ਉਹ ਦਸਤਾਨ ਦਿੱਤੇ ਜਿਹੜਾ ਮਨੁੱਖ ਆਰਾਮ ਹੋਇਆ ਸੀ, ਜਿਵੇਂ ਖੇਤ ਮਾਲਕ ਦਾ ਉਹਦੇ ਤੇ ਰਾਖਾ ਹੈ, ਲੇਕਿਨ ਉਹ ਖੇਤ ਦੀ ਰਾਖੀ ਕਰਦਾ, ਖੇਤ ਉਹਦਾ ਥੋੜੀ ਹੈ, ਜਿਉਂ ਰਾਖਾ ਖੇਤ ਉੱਪਰ ਪਰਾਏ, ਪਰਾਏ ਖੇਤ ਦੇ ਉੱਤੇ ਜਿਵੇਂ ਰਾਖਾ ਹੈ ਕੋਈ ਰੱਖਿਆ ਕਰਨ ਵਾਲਾ,
ਖੇਤ ਖਸਮ ਕਾ ਰਾਖਾ ਉੱਠ ਜਾਏ,
ਖੇਤ ਭਾਈ ਮਾਲਕ ਦਾ, ਫਸਲ ਮਾਲਕ ਦੀ, ਉਹਨੇ ਰਾਖੇ ਨੇ ਤਾਂ ਆਪਣੇ ਘਰ ਚਲੇ ਜਾਣਾ ਹੈ,
ਉਸ ਖੇਤ ਕਾਰਨ ਰਾਖਾ ਕੜੈ,
ਉਸ ਖੇਤ ਦੇ ਕਾਰਨ ਐਵੇਂ ਕੜੈ ਕਿ ਧੁਰੀ ਜਾਵੇ, ਇਹ ਮੇਰਾ ਉਹਦੀ ਗਲਤੀ ਹੈ,
ਇਸ ਕੈ ਪਾਲੈ ਕਛੂ ਨਾ ਪੜੈ,
ਉਹਦੇ ਪੱਲੇ ਭਾਈ ਕੁਛ ਵੀ ਨਹੀਂ ਪੈਣ ਵਾਲਾ। ਇਸ ਤਰ੍ਹਾਂ ਸੰਸਾਰ ਖੇਤ ਜਿਹੜਾ ਹੈ ਇਹ ਉਸ ਮਾਲਕ ਦਾ ਹੈ, ਤੂੰ ਤਾਂ ਪਰਾਏ ਖੇਤ ਦਾ ਰਾਖਾ ਲਾਇਆ ਹੋਇਆ ਪਰਿਵਾਰਾਂ ਦਾ, ਜਿਹੜੇ ਜਿਹੜੇ ਪਰਿਵਾਰਾਂ ਚ ਆਪਾਂ ਰਹਿ ਰਹੇ ਹਾਂ, ਇਹ ਪਰਿਵਾਰ ਤੇਰਾ ਨਹੀਂ ਹੈ, ਸਭ ਕੁਛ ਬਗਾਨਾ, ਤੂੰ ਤਾਂ ਰਾਖੀ ਕਰਨ ਵਾਲਾ ਹੈ, ਖੇਤ ਖਸਮ ਦਾ ਹੀ ਹੈ, ਤੈਨੂੰ ਰਾਖੀ ਨੂੰ ਇੱਕ ਦਿਨ ਉੱਠ ਕੇ ਜਾਣਾ ਹੀ ਪੈਣਾ ਹੈ, ਰੱਖਿਆ ਤਾਂ ਪਰਮਾਤਮਾ ਨੇ ਕਰਨੀ ਹੈ, ਤਾਂ ਤੇਰਾ ਬਹਾਨਾ ਬਣਦਾ। ਉਸ ਖੇਤ ਕਾਰਨ, ਸੰਸਾਰ ਦੇ ਪਦਾਰਥਾਂ ਕਾਰਨ, ਤੂੰ ਪਰਿਵਾਰ ਦੇ ਕਾਰਨ ਬੜਾ ਚੁਣਦਾ, ਤੇਰੇ ਪੱਲੇ ਕੁਛ ਵੀ ਪੈਣ ਵਾਲਾ ਨਹੀਂ, ਤੇਰੇ ਅੰਤਸ਼ ਕਰਨ ਦੇ ਪੱਲੇ ਚ ਕੁਛ ਨਹੀਂ ਪਏਗਾ।
ਜਿਸ ਕਾ ਰਾਜ ਤਿਸੈ ਕਾ ਸੁਪਨਾ।
ਤੇ ਇੱਥੇ ਦੇ ਰਾਜ ਦੇ ਕੀ ਅਰਥ ਬਣਦੇ ਆ? ਸੰਪਰਦਾਇ ਵਿਚਾਰ ਦਾ ਰਾਜ, ਜਿਸ ਕਾ ਰਾਜ, ਰਾਜ ਦਾ ਪਹਿਲਾ ਅਰਥ ਕੀਤਾ ਹੈ ਸੰਕਲਪ। ਜਿਹੋ ਜਿਹਾ ਸੰਕਲਪ ਕਰਦਾ ਹੈ ਜਿਸ ਕਾ ਰਾਜ, ਤਿਸੇ ਕਾ ਸੁਪਨਾ, ਉਹੀ ਸੁਪਨਾ ਆ ਜਾਂਦਾ ਹੈ ਪਹਿਲਾ ਅਰਥ ਦਾ। ਜਿਸ ਕਾ ਰਾਜ ਤਿਸੇ ਕਾ ਸੁਪਨਾ, ਇਹ ਦੂਸਰਾ ਅਰਥ ਹੈ। ਇਹ ਜਿਹੜਾ ਸੰਸਾਰ ਹੈ, ਰਾਜ ਦਾ ਦੂਜਾ ਅਰਥ ਹੈ ਹੁਕਮ। ਪਰਮਾਤਮਾ ਦਾ ਰਾਜ ਹੈ ਸਾਰੇ, ਕਿਉਂ ਪਰਮਾਤਮਾ ਦਾ ਹੁਕਮ ਚੱਲ ਰਿਹਾ ਸਾਰੇ। ਜਿਸ ਪਰਮਾਤਮਾ ਦਾ ਰਾਜ ਹੈ ਸੰਸਾਰ ਦੇ ਉੱਤੇ, ਹੁਕਮ ਚੱਲ ਰਿਹਾ ਹੈ, ਇਸੇ ਕਾ ਸੁਪਨਾ, ਇਹ ਸੁਪਨਾ ਰੂਪ ਸੰਸਾਰ ਉਸੇ ਦਾ ਬਣਾਇਆ ਹੋਇਆ, ਕਿਸੇ ਹੋਰ ਦਾ ਸੰਸਾਰ ਰੂਪ ਸੁਪਨਾ ਵੀ ਉਸੇ ਦਾ, ਇਹ ਰਾਜ ਹੁਕਮ ਵੀ ਉਸੇ ਦਾ ਚੱਲ ਰਿਹਾ। ਤੀਸਰਾ ਅਰਥ, ਰਾਜ ਦਾ ਅਰਥ ਹੁੰਦਾ ਹੈ ਗਿਆਨ। ਕਹਿੰਦਾ ਜੀ ਉਹਦਾ ਰਾਜ ਉਹ ਜਾਣਦਾ ਹੈ, ਆਵੇਂ ਇਹਨੂੰ ਫਲਾਣੇ ਦਾ ਰਾਜ ਹੈ ਮੇਰੇ ਕੋਲ, ਉਹਦੀ ਕਿਸੇ ਗੱਲ ਦਾ ਗਿਆਨ ਮੇਰੇ ਕੋਲ ਹੈ, ਮੈਂ ਜਾਣਕਾਰੀ ਰੱਖਦਾ ਉਹਨੇ ਕੀ ਕੀਤਾ, ਉਹਦਾ ਰਾਜ ਹੈ ਮੇਰੇ ਕੋਲ, ਰਾਜ ਦਾ ਗਿਆਨ। ਜਿਸ ਪਰਮਾਤਮਾ ਦਾ ਗਿਆਨ, ਜਿਸ ਦਾ ਰਾਜ, ਪਰਮਾਤਮਾ ਦਾ ਅਗਰ ਗਿਆਨ ਹੋ ਜਾਏ ਤਾਂ ਫਿਰ ਸੰਸਾਰ ਸੁਪਨਾ ਦੇਖਣ ਲੱਗ ਜਾਂਦਾ ਹੈ। ਇਸੇ ਦਾ ਬਣਾਇਆ ਸੰਸਾਰ ਸੁਪਨਾ ਹੋ ਜਾਏਗਾ, ਜੈਸਾ ਸੁਪਨਾ ਰਹਿਣ ਦਾ ਤੈਸਾ ਸੰਸਾਰ। ਇਹ ਸੁਪਨਾ ਸੋਪ ਨਹੀਂ ਜਾਂਦਾ ਹੈ। ਸੁਪਨਾ ਆਉਂਦਾ ਕਿਵੇਂ ਹੈ? ਨੀਂਦ ਨਾ ਹੋਵੇ ਸੁਪਨਾ ਕਿਵੇਂ ਆ ਜਾਊਗਾ? ਨੀਂਦ ਦੇ ਕਾਰਨ ਹੀ ਸੁਪਨਾ ਆਉਂਦਾ। ਜਿਵੇਂ ਨੀਂਦ ਦੇ ਕਾਰਨ ਰਾਤ ਦਾ ਸੁਪਨਾ ਆਉਂਦਾ ਹੈ, ਅਵਿਦਿਆ ਦੇ ਕਾਰਨ ਜਾਗਰ ਦੇ ਵਿੱਚ ਸੰਸਾਰ ਦਾ ਸੁਪਨਾ ਆਉਂਦਾ ਹੈ। ਸੰਸਾਰ ਤਾਂ ਦੋਨੇ ਹੀ ਸੁਪਨੇ। ਮਹਾਰਾਜ ਜਨਕ ਨੂੰ ਇਹੀ ਉਪਦੇਸ਼ ਦਿੱਤਾ ਸੀ ਇਸ ਤੌਰ ਤੇ ਕਿ ਦੋਨਾਂ ਵਿੱਚ ਸਮਾਨ। ਸੋ ਇਸ ਕਰਕੇ ਜਿਸ ਦਾ ਰਾਜ, ਕਿਸੇ ਦਾ ਸੁਪਨਾ, ਇਹ ਸੰਸਾਰ ਸੁਪਨਾ ਰੂਪ ਹੈ। ਫਿਰ ਬ੍ਰਹਮ ਗਿਆਨ ਹੋਣ ਤੋਂ ਬਾਅਦ ਦ੍ਰਿਸ਼ਟੀ ਆਉਣ ਲੱਗ ਜਾਂਦਾ ਹੈ ਕਿ ਇਹ ਤਾਂ ਸੁਪਨਾ ਹੈ, ਸੰਸਾਰ ਹੈ ਹੀ ਸੁਪਨਾ। ਸੋ ਅੱਗੇ ਦੱਸਦੇ ਹਨ ਜੀ,
ਜਿਨ ਮਾਇਆ ਦਿਨੀ ਤਿਨ ਲਾਈ ਕ੍ਰਿਸ਼ਨਾ।
ਜਿਸ ਵਾਹਿਗੁਰੂ ਨੇ ਇਹ ਆਪਣੀ ਮਾਇਆ ਆਪ ਪਸਾਈ, ਜਿਸ ਪਰਮਾਤਮਾ ਨੇ ਸੰਸਾਰ ਨੂੰ ਧੰਨ ਦਿੱਤਾ ਹੈ, ਇਹ ਤ੍ਰਿਸ਼ਨਾ ਵੀ ਉਸੇ ਨੇ ਲਾਈ ਹੋਈ ਹੈ। ਆਤਮਿਕ ਤ੍ਰਿਪਤਨਾ ਹੋਣੀ, ਸੰਤੁਸ਼ਟਤਾ ਨਾ ਹੋਣੀ, ਜਿਸ ਵਾਹਿਗੁਰੂ ਨੇ ਮਾਇਆ ਲਾਈ ਹੈ ਉਸੇ ਨੇ ਤ੍ਰਿਸ਼ਨਾ ਪੈਦਾ ਕੀਤੀ ਹੈ।
ਆਪ ਬਿਨਾਹੇ ਆਪ ਕਰੇ ਰਾਸ,
ਆਪ ਹੀ ਵਿਨਾਸ਼ ਕਰਨ ਵਾਲਾ ਤੇ ਆਪ ਹੀ ਕਿਸੇ ਨੂੰ ਰਾਸ ਠੀਕ ਬੈਠੇਗਾ। ਇਹ ਉਹਦੀ ਬੜੀ ਵਿਚਿੱਤਰ ਲੀਲਾ ਹੈ।
ਨਾਨਕ ਪ੍ਰਭ ਆਗੇ ਅਰਦਾਸ।
ਦੂਸਰਾ ਕਹਿੰਦੇ ਭਾਈ ਉਸ ਪ੍ਰਭੂ ਦੇ ਅੱਗੇ ਤਾਂ ਅਰਦਾਸ ਕਰਨੀ ਬਣਦੀ ਹੈ, ਜਿਸ ਆਕਰ ਸੁਣੋ ਨਾ ਹੀ ਜਾਰਾ, ਇਸ ਕੀਤੇ ਸਭ ਨਮਸਕਾਰ। ਜਦ ਨੂੰ ਨਮਸਕਾਰ ਕਰਨੀ ਪੈਂਦੀ ਹੈ, ਤੁਦ ਆ ਕੇ ਅਰਦਾਸ ਮਾਰੇ ਜੀਵ ਪਿੰਡ ਸਕਦੀ ਹੈ। ਕੁਦਰੀ ਦੀ ਅਰਦਾਸ, ਅਰਦਾਸ ਦੀ ਅਰਥ ਸਮਦਾਸ, ਦਾਸ ਮੰਨ ਕੇ ਭੱਜ ਕਰਨੀ, ਇਹ ਵੀ ਅਰਦਾਸ ਦੀ ਪਰਿਭਾਸ਼ਾ ਹੈ। ਤੇ ਹੋਰ ਅੱਖਰਾਂ ਦੇ ਵਿੱਚੋਂ ਵੀ ਗਿਆਨੀ ਸਿੰਘ ਅੱਖਰ ਰਹੇ ਹੈ ਤੇ ਗੁਰੂ ਕਿਰਪਾ ਕਰੇ। ਸਮਾਂ ਹੋ ਗਿਆ ਸਤਿਕਾਰੇ ਯੋਗ ਗਿਆਨੀ ਜੀ, ਤੇ ਜਿਨ੍ਹਾਂ ਨੇ ਕੱਲ੍ਹ ਵੀ ਕਿਰਪਾ ਕੀਤੀ ਸੀ ਗਿਆਨੀ ਅਜੈਬ ਸਿੰਘ ਜੀ, ਬਹੁਤ ਸੁੰਦਰ ਵਿਚਾਰ ਗੁਰਬਾਣੀ ਵਿਚਾਰ ਦੇ ਸੁਣਾਏ ਉਹਨਾਂ ਨੇ। ਅੱਜ ਵੀ ਕਿਰਪਾ ਕਰਨਗੇ, ਗੁਰੂ ਕਿਰਪਾ ਕਰੇ। ਆਓ, ਇੱਥੇ ਸਤਿਸੰਗ ਦੀ ਸਮਾਪਤੀ ਹੈ। ਇਹ ਪੰਕਤੀ ਗੁਰਬਾਣੀ ਲਿਖਣ ਤੋਂ ਬਾਅਦ ਜੇ ਅਸੀਂ ਸੰਪਰਦਾਵਾਂ ਦੇ ਅੰਦਰ ਬਣ ਜਾਂਦਾ ਉਹਦੇ ਅਨੁਸਾਰ ਹੀ ਸਮਾਪਤੀ ਦਾ ਮੰਗਲ ਹੋਏਗਾ। ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਗੁਰੂ ਪਿਆਰੇ ਆਪ ਜੀ ਦੱਸਣਗੇ। ਆਓ ਇੱਥੇ ਸਮਾਪਤ।
ਆਪ ਬਿਨਾਹੇ ਆਪ ਕਰੇ ਰਾਸ, ਨਾਨਕ ਪ੍ਰਭ ਆਗੇ ਅਰਦਾਸ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਨਾਥ, ਪ੍ਰਾਣਨਾਥ ਅਨਾਥ ਸਖੀ, ਦਰਦ ਸਮਰੱਥ ਅਗਨ ਪੂਰਨ ਮੋਹਿ ਮਾਇਆ ਭਾਰ ਅੰਧਕੂਪ ਮਹਾਪਾਇਆ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਇਸ ਅੰਦਰ ਨਰਨ ਵਸਤ ਨਾਨਕ ਬੋਤ ਵਾਹਿਗੁਰੂ ਨਾਮ ਜਹਾਜ ਕਰੇ ਸੋਤਰੇ ਜੋ ਸਰਦਾ ਕਰ ਸੇਵੇ ਗੁਰਪਾਲ ਉਤਾਰਨ ਜੋ ਸਰਦਾ ਕਰ ਸੇਵੇ
ਗੁਰਪਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।